ਮੇਰੇ ਪੀਰੀ ਦੇ ਮਾਲਕ ਵਰਜੋਧਾ ਵਪਾਰੀ ਉਪਕਾਰੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਜਿਹੜੇ ਦਿੱਲੀ ਵਿਖੇ ਜਹਾਂਗੀਰ ਬਾਦਸ਼ਾਹ ਦੇ ਕੋਲ ਪਹੁੰਚੇ ਹੋਏ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਸ਼ੇਰ ਦਾ ਸ਼ਿਕਾਰ ਕੀਤਾ, ਜਿਸ ਸ਼ੇਰ ਨੂੰ ਵੇਖ ਕੇ ਸਾਰੇ ਬਾਦਸ਼ਾਹ ਦੇ ਸਿਪਾਹੀ ਉਹਨਾਂ ਦੇ ਘੋੜੇ ਘੋੜੇ ਜਿਹੜੇ ਸੀ ਉਹ ਸਾਰੇ ਗਰਜ ਸੁਣ ਕੇ ਦੌੜ ਕੇ ਚਲੇ, ਡਰ ਕੇ ਚਲੇ ਗਏ, ਦੌੜ ਗਏ। ਉਸ ਐਸੇ ਸ਼ੇਰ ਦਾ ਸ਼ਿਕਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਬੜੀ ਫੁਰਤੀ ਦੇ ਨਾਲ ਕੀਤਾ। ਬਾਦਸ਼ਾਹ ਜਹਾਂਗੀਰ ਸਤਿਗੁਰੂ ਪਾਤਸ਼ਾਹ ਜੀ ਤੋਂ ਬੜਾ ਪ੍ਰਸੰਨ ਹੋਇਆ ਤੇ ਇੱਕ ਦਿਨ ਇਸਨੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਜਹਾਂਗੀਰ ਬਾਦਸ਼ਾਹ ਨੇ ਗੁਰੂ ਸਾਹਿਬ ਜੀ ਨੂੰ ਮਿਲਣ ਵਾਸਤੇ ਆਪਣਾ ਸੇਵਕ ਜਿਹੜਾ ਸੀ ਉਹ ਭੇਜਣਾ ਕੀਤਾ। ਗੁਰੂ ਸਾਹਿਬ ਪਾਤਸ਼ਾਹ ਜੀ ਬਾਦਸ਼ਾਹ ਆਪ ਜੀ ਦੀ ਤਾਕਤ ਆਪ ਜੀ ਦੀ ਸ਼ਕਤੀ ਵੇਖ ਕੇ ਬੜਾ ਪ੍ਰਸੰਨ ਹੋਇਆ, ਬੜਾ ਪ੍ਰੇਮ ਵਧਿਆ ਉਹਦੇ ਹਿਰਦੇ ਦੇ ਵਿੱਚ, ਉਹ ਆਪ ਜੀ ਨੂੰ ਮਿਲਣਾ ਚਾਹੁੰਦਾ। ਤਾਂ ਸਤਿਗੁਰੂ ਪਾਤਸ਼ਾਹ ਜਦੋਂ ਵਜ਼ੀਰ ਖਾਂ ਨੇ ਆ ਕੇ ਬੇਨਤੀ ਕੀਤੀ ਤੇ ਗੁਰੂ ਪਾਤਸ਼ਾਹ ਜੀ ਦਾ ਹੁਕਮ ਪਾ ਕੇ ਜਹਾਂਗੀਰ ਬਾਦਸ਼ਾਹ ਚੱਲ ਕੇ ਪਹੁੰਚਿਆ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ, ਦਰਸ਼ਨ ਕੀਤੇ, ਕੁਝ ਸਮਾਂ ਇੱਥੇ ਰੁਕ ਕੇ ਜਹਾਂਗੀਰ ਬਾਦਸ਼ਾਹ ਗੁਰੂ ਪਾਤਸ਼ਾਹ ਜੀ ਨੂੰ ਮਿਲ ਕੇ ਵਾਪਸ ਚਲਾ ਗਿਆ। ਕੁਝ ਦਿਨ ਬਤੀਤ ਹੋਏ, ਫਿਰ ਇਸਨੇ ਵਜ਼ੀਰ ਖਾਂ ਨੂੰ ਭੇਜਿਆ, ਕਹਿਣ ਲੱਗਾ ਜਾਓ ਗੁਰੂ ਸਾਹਿਬ ਜੀ ਨੂੰ ਬੁਲਾ ਕੇ ਲਿਆਓ ਕਿ ਆਗਰੇ ਚੱਲੀਏ। ਵਜ਼ੀਰ ਖਾਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆਇਆ ਕਿ ਕਹਿਣ ਲੱਗਾ ਕਿ ਜਹਾਂਗੀਰ ਬਾਦਸ਼ਾਹ ਆਗਰਾ ਜਾਣਾ ਚਾਹੁੰਦਾ ਤੇ ਉਹ ਆਪ ਜੀ ਨੂੰ ਵੀ ਨਾਲ ਲੈ ਕੇ ਜਾਣਾ ਚਾਹੁੰਦਾ ਕਿ ਇਕੱਠੇ ਆਗਰੇ ਜਾਵਾਂਗੇ, ਕੁਝ ਸਮਾਂ ਉੱਥੇ ਸੈਰ ਸ਼ਿਕਾਰ ਇਕੱਠੇ ਕਰਾਂਗੇ। ਉਹ ਆਪ ਜੀ ਦੇ ਨਾਲ ਮੇਲ ਮਿਲਾਪ ਹੋਰ ਵਧਾਉਣਾ ਚਾਹੁੰਦਾ, ਉਹ ਆਪ ਜੀ ਦੇ ਨਾਲ ਕੁਝ ਸਮਾਂ ਇਕੱਠੇ ਰਹਿ ਕੇ ਬਤੀਤ ਕਰਨਾ ਚਾਹੁੰਦਾ। ਸਵੇਰ ਦਾ ਸਮਾਂ ਸੀ, ਸਤਿਗੁਰੂ ਪਾਤਸ਼ਾਹ ਜੀ ਤਿਆਰ ਹੋਏ, ਘੋੜਾ ਤਿਆਰ ਕੀਤਾ, ਸਤਿਗੁਰੂ ਪਾਤਸ਼ਾਹ ਜੀ ਸਵਾਰ ਹੋ ਕੇ ਚੱਲ ਪਏ। ਹੁਣ ਜਹਾਂਗੀਰ ਬਾਦਸ਼ਾਹ ਦੇ ਮਨ ਵਿੱਚ ਇੱਕ ਖਿਆਲ ਆਇਆ, ਕਹਿਣ ਲੱਗਾ ਕਿ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਲੋਕ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ? ਦੀਨ ਦੁਨੀਆਂ ਦਾ ਪਾਤਸ਼ਾਹ, ਪਾਤਸ਼ਾਹ ਪਾਤਸ਼ਾਹ ਅਡੋਲਾ। ਕਹਿਣ ਲੱਗਾ ਕਿ ਇਹਨਾਂ ਨੂੰ ਸੱਚੇ ਪਾਤਸ਼ਾਹ ਕਿਉਂ ਕਹਿੰਦੇ ਨੇ? ਮੈਂ ਦੁਨੀਆਂ ਦਾ ਬਾਦਸ਼ਾਹ, ਮੇਰੇ ਕੋਲ ਰਾਜ ਭਾਗ ਹੈ, ਤੇ ਜੇ ਲੋਕ ਇਹਨਾਂ ਨੂੰ ਸੱਚਾ ਪਾਤਸ਼ਾਹ ਕਹਿੰਦੇ ਫਿਰ ਤਾਂ ਮੇਰੇ ਤੋਂ ਅਹੁਦੇ ਵਿੱਚ ਉੱਚੇ ਹੋਏ, ਇਹਨਾਂ ਦਾ ਰੁਤਬਾ, ਇਹਨਾਂ ਦਾ ਅਹੁਦਾ ਮੇਰੇ ਤੋਂ ਉੱਚਾ ਹੈ। ਇਹਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ, ਸਤਿਗੁਰੂ ਪਾਤਸ਼ਾਹ ਲੋਕ ਤੁਹਾਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ? ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿਣ ਲੱਗੇ, ਜਿਸ ਤਰ੍ਹਾਂ ਵੀ ਜਿਸ ਜਿਸ ਇਲਾਕੇ ਚੋਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ, ਉਹ ਆਪਣੇ ਪ੍ਰੇਮ ਦੇ ਮੁਤਾਬਕ ਨਾਮ ਰੱਖ ਕੇ ਜਿਹੜਾ ਹੈ ਉਹ ਮਾਣ ਸਤਿਕਾਰ ਦਿੰਦੀਆਂ ਹਨ, ਉਹ ਸਤਿਕਾਰ ਦੇ ਨਾਲ ਉਸੇ ਤਰ੍ਹਾਂ ਉਹ ਨਾਮ ਲੈ ਲੈਂਦੀਆਂ ਹਨ। ਪਰ ਜਹਾਂਗੀਰ ਬਾਦਸ਼ਾਹ ਦੀ ਤਸੱਲੀ ਨਾ ਹੋਈ, ਮਨ ਵਿੱਚ ਖਿਆਲ ਆਇਆ, ਕਹਿਣ ਲੱਗਾ ਇਹ ਕਿਵੇਂ ਹੋ ਸਕਦਾ? ਗੁਰੂ ਸਾਹਿਬ ਜੀ ਨੇ ਇਹ ਵੀ ਕਿਹਾ ਕਿ ਅਸੀਂ ਕੋਈ ਸੰਗਤਾਂ ਨੂੰ ਪ੍ਰੇਰਿਤ ਨਹੀਂ ਕਰਦੇ, ਕੋਈ ਪ੍ਰੇਰਣਾ ਨਹੀਂ ਦਿੰਦੇ ਕਿ ਸਾਨੂੰ ਆਹ ਨਾਮ ਲੈ ਕੇ ਬੁਲਾਇਆ ਜਾਵੇ, ਸੰਗਤ ਦੀ ਮੌਜ ਹੈ, ਜਿਸ ਤਰ੍ਹਾਂ ਸੰਗਤ ਦਾ ਮਨ ਖੁਸ਼ੀ ਮਿਲਦੀ ਆ ਉਸੇ ਤਰ੍ਹਾਂ ਉਹ ਨਾਮ ਲੈ ਲੈਂਦੇ ਨੇ। ਪਰ ਜਹਾਂਗੀਰ ਦੀ ਤਸੱਲੀ ਨਾ ਹੋਈ, ਮਨ ਅੰਦਰ ਸ਼ੰਕਾ ਪੈਦਾ ਹੋਇਆ ਕਿਵੇਂ ਹੋ ਸਕਦਾ ਹੈ? ਤੇ ਅੰਤਰਜਾਮੀ ਜਾਣੀ ਜਾਣ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਕਹਿਣ ਲੱਗੇ ਕਿ ਹੁਣ ਜਹਾਂਗੀਰ ਜਿੰਨੀ ਦੇਰ ਤੱਕ ਆਪਣੇ ਕੰਨੀ ਨਹੀਂ ਸੁਣ ਲੈਂਦਾ, ਵੇਖ ਲੈਂਦਾ, ਉਨੀ ਦੇਰ ਤੱਕ ਜਹਾਂਗੀਰ ਨੂੰ ਜਿਹੜਾ ਉਹ ਯਕੀਨ ਨਹੀਂ ਹੋਣਾ। ਹੁਣ ਉਹ ਕਲਾ ਅੱਗੇ ਵਰਤ ਰਹੀ ਹੈ, ਕਿਵੇਂ ਘਾਹੀ ਚੱਲ ਕੇ ਆਉਂਦਾ ਕਿ ਮੈਂ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਕਰਨੇ ਨੇ। ਆਓ ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਸ਼ਾਹ ਤਰੋ ਵਰ ਕੇ ਤਰੇ ਅਲਪ ਨਰਨ ਤੈ ਸੰਗ।
ਹੁਣ ਬਾਦਸ਼ਾਹ ਜਹਾਂਗੀਰ ਤੇ ਸਤਿਗੁਰੂ ਪਾਤਸ਼ਾਹ ਜਾ ਰਹੇ ਨੇ। ਦੁਪਹਿਰ ਦਾ ਸਮਾਂ ਹੋਇਆ, ਗਰਮੀ ਦੀ ਰੁੱਤ ਸੀ, ਬੜੀ ਤਿੱਖੀ ਤੇਜ ਧੁੱਪ। ਗਰਮੀ ਤੋਂ ਬਚਣ ਵਾਸਤੇ ਕੁਝ ਸਮਾਂ ਆਰਾਮ ਕਰਨ ਦੇ ਲਈ ਬੜੀ ਰਮਣੀਕ ਜਗ੍ਹਾ ਵੇਖ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਜਗ੍ਹਾ ਤੇ ਆਪਣਾ ਨਿਵਾਸ ਕੀਤਾ, ਔਰ ਇੱਕ ਜਗ੍ਹਾ ਵੇਖ ਕੇ ਜਹਾਂਗੀਰ ਬਾਦਸ਼ਾਹ ਨੇ ਆਪਣਾ ਡੇਰਾ ਕੀਤਾ। ਇੱਕ ਦਰਖਤ ਦੇ ਥੱਲੇ ਜਹਾਂਗੀਰ ਬਾਦਸ਼ਾਹ ਬੈਠਾ ਹੈ।
ਬੈਠਿਓ ਇਤ ਬਿਸਰਾਮ ਕੇ ਖਰੋ ਸਮੀਪ ਤੁਰੰਗ।
ਹੁਣ ਦਰਖਤ ਦੇ ਹੇਠਾਂ ਜਹਾਂਗੀਰ ਬਾਦਸ਼ਾਹ ਆਰਾਮ ਕਰਨ ਦੇ ਲਈ ਬੈਠਾ ਹੈ। ਕੋਲ ਇਹਦਾ ਜਿਸ ਘੋੜੇ ਤੇ ਸਵਾਰ ਹੁੰਦਾ ਉਹ ਘੋੜਾ ਵੀ ਬਾਦਸ਼ਾਹ ਦੇ ਕੋਲ ਖੜਾ ਹੈ।
ਚੌਪਈ ਤੈਸੀ ਕਿਤਕ ਦੂਰ ਗੁਰ ਥਿਰੇ।
ਇਸੇ ਤਰ੍ਹਾਂ ਜਿਵੇਂ ਸੰਘਣੀ ਛਾਂ ਵੇਖ ਕੇ ਜਹਾਂਗੀਰ ਬਾਦਸ਼ਾਹ ਨੇ ਇੱਕ ਦਰਖਤ ਥੱਲੇ ਆਪਣਾ ਡੇਰਾ ਲਾਇਆ, ਉਸੇ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਪਾਤਸ਼ਾਹ ਜੀ ਨੇ ਬੜੀ ਸੋਹਣੀ ਸੁੰਦਰ ਜਗ੍ਹਾ ਵੇਖੀ, ਸੋਹਣੀ ਸੁੰਦਰ ਛਾਂ ਵੇਖ ਕੇ ਕੁਝ ਸਮਾਂ ਆਰਾਮ ਕਰਨ ਦੇ ਲਈ ਕੁਝ ਦੂਰੀ ਤੇ ਬੈਠੇ ਹਨ।
ਕਾਮ ਤਪਤ ਨਿਰਵਾਰਨ ਕਰੇ।
ਜਿਹੜੀ ਅੱਤ ਦੀ ਧੁੱਪ ਪੈ ਰਹੀ ਸੀ ਉਹ ਧੁੱਪ ਤੋਂ ਗਰਮੀ ਤੋਂ ਬਚਣ ਦੇ ਲਈ ਕੁਝ ਸਮਾਂ ਜਿਹੜਾ ਛਾਂ ਦੇ ਵਿੱਚ ਆਰਾਮ ਕਰਨ ਦੇ ਲਈ ਇੱਥੇ ਰੁਕੇ ਹਨ।
ਤੈਂ ਇੱਕ ਕਾਈ ਚੱਲ ਕਰ ਆਇਓ।
ਹੁਣ ਇੱਧਰ ਬੜਾ ਸੋਹਣਾ ਸੁੰਦਰ ਘਾਹ ਸੀ, ਹਰਾ ਘਾਹ, ਤੇ ਇਸ ਘਾਹੀ ਦੇ ਕਿਰਤ ਸੀ ਇਹਨੇ ਘਾਹ ਕੱਟਣਾ, ਘਾਹ ਕੱਟ ਕੇ ਖੋਦ ਕੇ ਉਹ ਘਾਹ ਜਿਹੜਾ ਬਾਜ਼ਾਰ ਵਿੱਚ ਵੇਚਣਾ, ਆਪਣਾ ਗੁਜ਼ਾਰਾ ਕਰਨਾ। ਹੁਣ ਇਸ ਇਲਾਕੇ ਦੇ ਵਿੱਚ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਰੁਕੇ ਹੋਏ ਨੇ, ਇਸ ਇਲਾਕੇ ਵੱਲ ਇਸ ਪਾਸੇ ਵੱਲ ਨੂੰ ਇੱਕ ਘਾਹੀ ਜਿਹੜਾ ਉਹ ਚੱਲ ਕਰਕੇ ਆਇਆ।
ਕਾਸ ਕੁਰਚ ਬੇਹਿਤ ਲਲਚਾਇਓ।
ਉਹਦੇ ਮਨ ਦੇ ਅੰਦਰ ਇਹ ਇੱਛਾ ਉਹ ਲੈ ਕੇ ਆਇਆ ਕਿ ਇਥੋਂ ਮੈਂ ਘਾਹ ਜਿਹੜਾ ਉਹ ਖੁਰਚ ਕੇ ਉਸ ਘਾਹ ਨੂੰ ਬਾਜ਼ਾਰ ਵੇਚਾਂਗਾ। ਅੱਜ ਦਾ ਜੋ ਮੇਰਾ ਰਾਸ਼ਨ ਸਿੱਧਾ ਜੋ ਘਰ ਦਾ ਸਮਾਨ ਹੈ ਮੈਨੂੰ ਚਾਹੀਦਾ ਉਹ ਮੈਂ ਖਰੀਦ ਲਵਾਂਗਾ, ਇਸ ਕਰਕੇ ਇਸ ਇਲਾਕੇ ਦੇ ਵਿੱਚੋਂ ਅੱਜ ਘਾਹ ਜਿਹੜਾ ਮੈਂ ਇਥੋਂ ਖੁਦ ਕਰਕੇ ਜਾਵਾਂਗਾ।
ਆਵਤ ਸੁਣਿਓ ਗੁਰ ਇਤਿਆਏ।
ਹੁਣ ਜਦੋਂ ਘਾਹੀ ਉਸ ਪਾਸੇ ਵੱਲ ਚੱਲ ਕੇ ਆਇਆ, ਉਸ ਗਰੀਬ ਘਾਹੀ ਨੇ ਸੁਣਿਆ ਕਿ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਵੀ ਇਸ ਇਲਾਕੇ ਵਿੱਚ ਆਏ ਹੋਏ ਨੇ। ਇਹ ਖਬਰ ਜਿਹੜੀ ਇਸ ਘਾਹੀ ਨੇ ਸੁਣੀ ਹੈ।
ਹਿਤ ਸ਼ਿਕਾਰ ਕੇ ਅਗਰ ਸਿਧਾਏ।
ਵੇਖਿਆ ਕਿ ਸਤਿਗੁਰੂ ਪਾਤਸ਼ਾਹ ਜੀ ਸ਼ਿਕਾਰ ਕਰਨ ਵਾਸਤੇ ਕੁਝ ਅੱਗੇ ਨਿਕਲ ਗਏ ਨੇ, ਕੁਝ ਦੂਰੀ ਤੇ ਹਨ।
ਹਰਖਿਓ ਮੈਂ ਇਤ ਦਰਸ਼ਨ ਪਾਉ।
ਤੇ ਹੁਣ ਮਨ ਅੰਦਰ ਬੜਾ ਖੁਸ਼ ਹੋਇਆ, ਘਾਹੀ ਬੜਾ ਪ੍ਰਸੰਨ ਹੋਇਆ, ਕਹਿਣ ਲੱਗਾ ਕਿ ਮੈਂ ਹੁਣ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰ ਲਵਾਂਗਾ। ਮਨ ਅੰਦਰ ਬੜੀ ਤੀਬਰ ਇੱਛਾ ਸੀ, ਪਰ ਗਰੀਬ ਹੋਣ ਕਰਕੇ ਕੋਈ ਸਬੱਬ ਨਹੀਂ ਸੀ ਬਣਦਾ। ਤੇ ਹੁਣ ਮਨ ਅੰਦਰ ਬੜਾ ਖੁਸ਼ੀ ਹੈ, ਬੜਾ ਪ੍ਰਸੰਨ ਹੋਇਆ, ਕਹਿਣ ਲੱਗਾ ਹੁਣ ਮੈਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਹੋ ਜਾਣਗੇ।
ਮਨੋ ਕਾਮਨਾ ਸਭ ਪੁਰਵਾਵੋ।
ਜਿਹੜੀਆਂ ਮੇਰੀਆਂ ਕਾਮਨਾਵਾਂ ਨੇ, ਜਿਹੜੀ ਮੇਰੀ ਇੱਛਾ ਮਨ ਦੀ, ਜੋ ਭਾਵਨਾ ਮੇਰੇ ਅੰਦਰ, ਉਹ ਕਾਮਨਾ ਸਤਿਗੁਰੂ ਕਿਰਪਾ ਕਰਨਗੇ, ਮੈਂ ਆਪਣੀਆਂ ਉਹ ਕਾਮਨਾਵਾਂ ਜ਼ਰੂਰ ਪੂਰੀਆਂ ਕਰ ਲਵਾਂਗਾ।
ਸੰਗ ਨਰਨ ਕੀ ਪੀਰ ਨਾ ਕੋਈ।
ਇੱਕ ਤਾਂ ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਸਿੱਖ ਸੰਗਤਾਂ ਦੀ ਬਹੁਤੀ ਭੀੜ ਨਹੀਂ ਹੋਵੇਗੀ, ਕਿਉਂਕਿ ਇਸ ਇਲਾਕੇ ਵਿੱਚ ਗੁਰੂ ਕੇ ਸਿੱਖ ਹੀ ਨਾਲ ਹੋਣਗੇ, ਬਹੁਤਾਤ ਵੱਡੀ ਗਿਣਤੀ ਵਿੱਚ ਸੰਗਤਾਂ ਨਾਲ ਨਹੀਂ ਹੋਣਗੀਆਂ, ਬਹੁਤੀ ਭੀੜ ਨਾ ਹੋਣ ਕਰਕੇ ਮੈਂ ਆਰਾਮ ਨਾਲ ਦਰਸ਼ਨ ਕਰ ਲਵਾਂਗਾ।
ਮਸਤਕ ਟੇਕੋ ਦਰਸ਼ਨ ਹੋਈ।
ਤੇ ਮੈਂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰਾਂਗਾ, ਉਹਨਾਂ ਦੇ ਚਰਨਾਂ ਚ ਨਤਮਸਤਕ ਹੋਵਾਂਗਾ, ਮੱਥਾ ਟੇਕਣਾ ਕਰਾਂਗਾ।
ਹੱਥ ਜੋਰ ਮੈਂ ਅਰਜ਼ ਗੁਜ਼ਾਰੋ।
ਤੇ ਫਿਰ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ, ਮੱਥਾ ਟੇਕ ਕੇ, ਦਰਸ਼ਨ ਕਰਕੇ, ਦੋਵੇਂ ਹੱਥ ਜੋੜ ਕੇ ਮੈਂ ਉਹਨਾਂ ਕੋਲ ਬੇਨਤੀ ਕਰਾਂਗਾ।
ਮਨ ਤਨ ਕੇ ਸਭ ਦੁੱਖ ਨਿਰਵਾਰੋ।
ਬੇਨਤੀ ਕਰਾਂਗਾ, ਹੇ ਸਤਿਗੁਰੂ ਪਾਤਸ਼ਾਹ ਜੀ, ਹੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਤਾਰ ਪਿਤਾ ਕਿਰਪਾਲੂ ਗਰੀਬ ਨਵਾਜ, ਕਿਰਪਾ ਕਰੋ ਮੇਰੇ ਮਨ ਦੇ ਤੇ ਤਨ ਦੇ ਜਿਹੜੇ ਰੋਗ ਨੇ, ਦੁੱਖ ਨੇ, ਉਹ ਕਿਰਪਾ ਕਰਕੇ ਦੂਰ ਕਰ ਦਿਓ।
ਇਮ ਚਿਤਵਤ ਚੱਲ ਕਰ ਤੈ ਆਇਓ।
ਇਹ ਮਨ ਅੰਦਰ ਖਿਆਲ ਲੈ ਕਰਕੇ, ਇਹ ਇੱਛਾ ਲੈ ਕਰਕੇ, ਇਹ ਜਿਹੜਾ ਗਰੀਬ ਘਾਹੀ ਸੀ, ਚੱਲ ਕਰਕੇ ਆ ਗੁਰੂ ਸਾਹਿਬ ਜੀ ਦੇ ਦੀਦਾਰ ਕਰਨ ਵਾਸਤੇ।
ਜਹਾਂਗੀਰ ਜੈ ਥਿਰ ਸੁਖ ਪਾਇਓ।
ਹੁਣ ਇਸ ਨੇ ਪਹਿਲਾਂ ਕਦੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਨਹੀਂ ਸਨ ਕੀਤੇ, ਹੁਣ ਸਰੂਪ ਕਰਕੇ ਨਹੀਂ ਸੀ ਜਾਣਦਾ ਪਹਿਚਾਣਦਾ। ਹੁਣ ਜਿਸ ਦਰਖਤ ਦੇ ਥੱਲੇ ਜਹਾਂਗੀਰ ਬਾਦਸ਼ਾਹ ਬੈਠਾ ਆਰਾਮ ਕਰਨ ਵਾਸਤੇ,
ਬੂਜਨ ਲੱਗਿਓ ਸੱਚ ਪਾਤਸ਼ਾਹ।
ਉਸ ਪਾਸੇ ਵੱਲ ਨੂੰ ਚੱਲ ਕੇ ਗਿਆ ਘਾਹੀ, ਤੇ ਹੁਣ ਜਿਹੜੇ ਕੋਈ ਬਾਦਸ਼ਾਹ ਦੇ ਸਿਪਾਹੀ ਖੜੇ ਸੀ, ਅਹਿਲਕਾਰ ਸੀ, ਉਹਨਾਂ ਦੇ ਕੋਲੋਂ ਜਾ ਕੇ ਘਾਹੀ ਪੁੱਛਦਾ, ਕਹਿਣ ਲੱਗਾ ਸੱਚੇ ਪਾਤਸ਼ਾਹ ਕਿੱਥੇ ਹਨ?
ਕਿਤ ਉਤਰਿਓ ਕਹੀਏ ਮੁਝ ਪਾਹ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਨਿਵਾਸ ਕਿੱਥੇ ਕੀਤਾ, ਉਹਨਾਂ ਦਾ ਡੇਰਾ ਕਿੱਥੇ ਆ ਉਹਨਾਂ ਦੇ ਬਾਬਤ ਮੈਨੂੰ ਦੱਸਣਾ ਕਰੋ।
ਸ਼ਾਹ ਨਰਨ ਕੁਛ ਸਮਝੇ ਉਹਨਾਂ
ਹੁਣ ਜਿਹੜੇ ਬਾਦਸ਼ਾਹ ਦੇ ਅਹਿਲਕਾਰ ਸਨ ਸਿਪਾਹੀ ਉਹ ਘਾਹੀ ਦੀ ਗੱਲ ਨੂੰ ਸਮਝ ਨਾ ਸਕੇ।
ਜਾਣਿਓ ਹਜ਼ਰਤ ਹੀਰਨ ਚਾਈ
ਉਹਨਾਂ ਨੇ ਮਨ ਵਿੱਚ ਸੋਚਿਆ ਕਿ ਬਾਦਸ਼ਾਹ ਨੂੰ ਵੇਖਣਾ ਚਾਹੁੰਦਾ ਹੋਣਾ ਗਰੀਬ ਹੈ ਚਾਹੁੰਦਾ ਹੋਣਾ ਵੇਖਾਂ ਬਾਦਸ਼ਾਹ ਨੂੰ ਦੂਰੋਂ ਤੱਕ ਲਵਾਂ ਇਹ ਮਨ ਅੰਦਰ ਇਹਦੇ ਭਾਵਨਾ ਲੈ ਕੇ ਆਇਆ ਹੋਣਾ ਇੱਛਾ ਬਣੀ ਹੋਣੀ ਹੈ ਕਿ ਬਾਦਸ਼ਾਹ ਇਸ ਇਲਾਕੇ ਵਿੱਚ ਆਇਆ ਹੈ ਤੇ ਮੈਂ ਬਾਦਸ਼ਾਹ ਨੂੰ ਦੂਰੋਂ ਹੀ ਵੇਖ ਲਵਾਂ।
ਦਿਓ ਬਤਾਏ ਅਮਕ ਤਰੁ ਤਰੇ
ਹੁਣ ਇਹਨਾਂ ਸਿਪਾਹੀਆਂ ਨੇ ਦੱਸਿਆ ਉਸ ਗਰੀਬ ਘਾਹੀ ਨੂੰ ਕਹਿਣ ਲੱਗੇ ਕਿ ਬਾਦਸ਼ਾਹ ਸਾਹਮਣੇ ਫਲਾਣੇ ਕਿਸੇ ਇੱਕ ਦਰਖਤ ਦੇ ਥੱਲੇ ਕੁਝ ਸਮਾਂ ਆਰਾਮ ਕਰਨ ਦੇ ਲਈ ਬੈਠਾ ਹੈ।
ਛਾਇਆ ਸਗਨ ਬਿਖੇ ਤੈ ਥਿਰੇ
ਬੜੇ ਸੰਘਣੇ ਜਿਸ ਦਰਖਤ ਦੀ ਉਹ ਛਾਂ ਹੈ ਉਹ ਸੰਘਣੇ ਛਾਂ ਦੇ ਵਿੱਚ ਬਾਦਸ਼ਾਹ ਡੇਰਾ ਕਰਕੇ ਬੈਠਾ ਹੈ।
ਇਮਈ ਬੂਜਤ ਪਹੁੰਚਿਓ ਜਾਏ
ਇਸ ਤਰ੍ਹਾਂ ਪੁੱਛ ਕਰਕੇ ਇਹ ਜਿਹੜਾ ਘਾਹੀ ਸੀ ਜਿਸ ਵੱਲ ਜਿਸ ਪਾਸੇ ਵੱਲ ਇਸ਼ਾਰਾ ਕਰਕੇ ਇਹਨਾਂ ਸਿਪਾਹੀਆਂ ਨੇ ਦੱਸਿਆ ਘਾਹੀ ਉਸ ਪਾਸੇ ਵੱਲ ਨੂੰ ਤੁਰਿਆ ਹੈ।
ਜਹਾਂਗੀਰ ਬੈਠੇ ਹੋ ਜਿਸ ਥਾਂ
ਹੁਣ ਜਿੱਥੇ ਜਹਾਂਗੀਰ ਬਾਦਸ਼ਾਹ ਬੈਠਾ ਸੀ ਜਿੱਥੇ ਉਹਨੇ ਆਪਣਾ ਡੇਰਾ ਕੀਤਾ ਹੋਇਆ ਸੀ ਦਰਖਤ ਦੇ ਥੱਲੇ ਉੱਥੇ ਜਿਹੜਾ ਇਹ ਘਾਹੀ ਹੈ ਪਹੁੰਚਿਆ ਹੈ।
ਬਰਜਨ ਵਾਰੂ ਨਰ ਜੈ ਖਰੂ
ਤੇ ਜਿਹੜਾ ਪਹਿਰੇਦਾਰ ਖੜਾ ਸੀ ਬਾਦਸ਼ਾਹ ਦਾ ਜਿਹੜਾ ਆਉਣ ਜਾਣ ਵਾਲੇ ਨੂੰ ਰੋਕਦਾ ਸੀ ਉਹ ਪਹਿਰੇਦਾਰ ਜਿਹੜਾ ਉੱਥੇ ਖੜਾ ਸੀ ਡਿਊਟੀ ਤੇ
ਇਸ ਟਿਗ ਜਾਏ ਬੂਜ ਬੋ ਕਰੂ
ਹੁਣ ਇਹਨੇ ਜਾ ਕੇ ਉਸ ਪਹਿਰੇਦਾਰ ਨੂੰ ਘਾਹੀ ਨੇ ਕਿਹਾ ਉਹਨੂੰ ਕਹਿਣ ਲੱਗਾ
ਬੈਠੇ ਹੋ ਜੈ ਸਾਚੋ ਪਾਤਸ਼ਾਹੂ
ਕਹਿਣ ਲੱਗਾ ਕਿ ਜਿੱਥੇ ਸੱਚੇ ਪਾਤਸ਼ਾਹ ਜੀ ਬੈਠੇ ਨੇ ਉਹਨਾਂ ਦੇ ਬਾਬਤ
ਭੇਟ ਚੜਾਵਨ ਚਾਹਤ ਪਾਊ
ਮੈਂ ਉਹਨਾਂ ਨੂੰ ਕੁਝ ਭੇਟ ਚੜਾਉਣੀ ਚਾਹੁੰਦਾ ਤੇ ਉਹਨਾਂ ਦੇ ਬਾਬਤ ਮੈਨੂੰ ਦੱਸਣਾ ਕਰ ਸਾਹਮਣੇ ਸੱਚਾ ਪਾਤਸ਼ਾਹ ਦੇ ਬਾਬਤ ਮੈਂ ਸੁਣ ਕੇ ਆਇਆ ਤੇ ਉਹਨਾਂ ਨੂੰ ਮੈਂ ਕੁਝ ਭੇਟਾ ਜਿਹੜੀ ਉਹ ਅਰਪਣ ਕਰਨੀ ਚਾਹੁੰਦਾ ਹਾਂ।
ਸ਼ਾਹ ਸਮੁਖ ਦੇਖਤ ਇਮ ਕਹਿਓ
ਤੇ ਹੁਣ ਸਾਹਮਣੇ ਬਾਦਸ਼ਾਹ ਬੈਠਾ ਸੀ ਉਹ ਵੇਖ ਕਰਕੇ ਬੋਲਿਆ ਕਹਿਣ ਲੱਗਾ
ਆਵਨ ਦੇਉ ਕਹਾਂ ਇਨ ਲਇਓ
ਉਹ ਪਹਿਰੇਦਾਰ ਨੂੰ ਬਾਦਸ਼ਾਹ ਨੇ ਕਿਹਾ ਕਿ ਇਸ ਨੂੰ ਅੱਗੇ ਆਉਣ ਦਿਓ ਕੀ ਜਾਣਨਾ ਚਾਹੁੰਦਾ ਹੈ ਇਹ ਕੀ ਪੁੱਛਣਾ ਚਾਹੁੰਦਾ ਹੈ ਇਹਨੂੰ ਅੱਗੇ ਆਉਣ ਦਿੱਤਾ ਜਾਵੇ।
ਕਿਨੋ ਨਬਰ ਜਿਉ ਰੁੱਖ ਕੋ ਹੀਰੇ
ਹੁਣ ਬਾਦਸ਼ਾਹ ਦਾ ਜਦੋਂ ਐਸਾ ਰੁੱਖ ਵੇਖਿਆ ਬਾਦਸ਼ਾਹ ਨੇ ਆਪ ਹੀ ਕੋਲ ਬੁਲਾ ਲਿਆ ਤੇ ਇਹ ਰੁੱਖ ਵੇਖ ਕਰਕੇ ਉਹ ਪਹਿਰੇਦਾਰ ਨੇ ਇਸ ਘਾਹੀ ਨੂੰ ਜਾਣ ਤੋਂ ਰੋਕਿਆ ਨਹੀਂ।
ਕਰ ਧਰ ਟਕਾ ਗਿਓ ਤਬ ਨੇਰੇ
ਹੁਣ ਉਹ ਜਿਹੜਾ ਟਕਾ ਲੈ ਕੇ ਆਇਆ ਸੀ ਭੇਟਾ ਚੜਾਉਣ ਵਾਸਤੇ ਗੁਰੂ ਪਾਤਸ਼ਾਹ ਜੀ ਨੂੰ ਇਸ ਗਰੀਬ ਨੇ ਉਹ ਟਕਾ ਜਿਹੜਾ ਸੀ ਆਪਣੇ ਹੱਥ ਦੇ ਵਿੱਚ ਲਿਆ ਟਕਾ ਪਿਛਲੇ ਪੁਰਾਣੇ ਸਮਿਆਂ ਦੇ ਵਿੱਚ ਚਾਂਦੀ ਦੇ ਰੁਪਈਏ ਨੂੰ ਜਿਹੜਾ ਹੈ ਉਦੋਂ ਚੱਲਦੇ ਸੀ 40 ਟਕਿਆਂ ਦਾ ਇੱਕ ਰੁਪਇਆ ਗਿਣਿਆ ਜਾਂਦਾ ਸੀ ਉਸ ਸਮੇਂ ਦੀ ਪੁਰਾਣੀ ਗੱਲ ਹੈ ਇਹ ਟਕਾ ਇਹਨੇ ਆਪਣੇ ਹੱਥ ਦੇ ਵਿੱਚ ਲਿਆ ਹੈ।
ਵੇਖ ਸਰੂਪ ਦੇਖ ਸੋ ਕਹਾਈ
ਹੁਣ ਇਸ ਘਾਹੀ ਨੇ ਬਾਦਸ਼ਾਹ ਦਾ ਸਰੂਪ ਵੇਖਿਆ ਉਹਦੇ ਕਲਗੀ ਲੱਗੀ ਹੋਈ ਹੈ ਬਾਦਸ਼ਾਹ ਸੋਹਣੀ ਸੁੰਦਰ ਪੋਸ਼ਾਕ ਹੈ ਉਹਦੀ ਇਹ ਆਭਾ ਵੇਖ ਕਰਕੇ
ਅਦਕੇ ਆਨੰਦ ਧਾਰ ਉਰਮਾਈ
ਹੁਣ ਘਾਹੀ ਦੇ ਹਿਰਦੇ ਵਿੱਚ ਬੜਾ ਆਨੰਦ ਵਧਿਆ ਹੁਣ ਇਹਨੂੰ ਵਿਚਾਰੇ ਨੂੰ ਕਿਹੜਾ ਪਤਾ ਸੀ ਕਹਿੰਦਾ ਇਹ ਤਾਂ ਦੁਨੀਆਂ ਦਾ ਬਾਦਸ਼ਾਹ ਹੈ ਜੇ ਸੱਚੇ ਪਾਤਸ਼ਾਹ ਜੀ ਨੂੰ ਮੈਂ ਮਿਲਣ ਆਇਆ ਉਹ ਤਾਂ ਅੱਗੇ ਨੇ ਇਸ ਭੁਲੇਖੇ ਵਿੱਚ ਇਹ ਵੇਖ ਕਰਕੇ ਬਾਦਸ਼ਾਹ ਨੂੰ ਤੇ ਬੜਾ ਹਿਰਦੇ ਵਿੱਚ ਇਹਨੇ ਆਨੰਦ ਵਧਾਇਆ ਹੈ।
ਆਗੇ ਟਕਾ ਰਾਖ ਨਿਜ ਕਰਤੇ
ਉਹ ਜਿਹੜਾ ਟਕਾ ਭੇਟ ਕਰਨ ਵਾਸਤੇ ਇਹ ਘਾਹੀ ਲੈ ਕੇ ਆਇਆ ਇਸਨੇ ਉਹ ਜਿਹੜਾ ਟਕਾ ਬਾਦਸ਼ਾਹ ਦੇ ਅੱਗੇ ਰੱਖਿਆ
ਬੰਦਨ ਕਰੀ ਨਮਰ ਹੋਏ ਸਿਰ ਤੇ
ਬੜੇ ਨਿਮਰਤਾ ਦੇ ਨਾਲ ਇਹਨੇ ਨਿਉ ਕੇ ਝੁੱਕ ਕਰਕੇ ਟਕਾ ਰੱਖ ਕੇ ਜਿਹੜਾ ਉਹ ਬਾਦਸ਼ਾਹ ਜੀ ਨੂੰ ਮੱਥਾ ਟੇਕਿਆ ਨਮਸਕਾਰ ਕੀਤੇ
ਹੱਥ ਜੋੜ ਪੁਨ ਅਰਜ਼ ਗੁਜ਼ਾਰੀ
ਦੋਵੇਂ ਹੱਥ ਜੋੜੇ ਦੋਵੇਂ ਹੱਥ ਜੋੜ ਕੇ ਜਿਹੜਾ ਗਰੀਬ ਘਾਹੀ ਸੀ ਇਹ ਬੇਨਤੀ ਕਰਨ ਲੱਗਾ ਕਹਿਣ ਲੱਗਾ
ਸਾਚੋ ਪਾਤਸ਼ਾਹ ਗੁਰ ਭਾਰੀ
ਕਹਿਣ ਲੱਗਾ ਹੇ ਭਾਰੀ ਗੁਰੂ ਸੱਚੇ ਪਾਤਸ਼ਾਹ ਜੀ ਦੀਨ ਦੁਨੀ ਦੇ ਮਾਲਕ
ਦਰਸ਼ਨ ਕੀ ਅਭਿਲਾਖ ਨੇਰੀ
ਮੇਰੇ ਮਨ ਅੰਦਰ ਦਰਸ਼ਨਾਂ ਦੀ ਬੜੀ ਅਭਿਲਾਖਾ ਸੀ ਬੜੀ ਤੀਬਰ ਇੱਛਾ ਸੀ ਬੜੀ ਅਭਿਲਾਖਾ ਬਣੀ ਹੋਈ ਸੀ ਮੈਂ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਸੀ
ਸੁਣੋ ਸ਼੍ਰੋਣ ਦੇ ਬੇਨਤੀ ਮੋਰੀ
ਹੇ ਪਾਤਸ਼ਾਹ ਜੀ ਧਿਆਨ ਦੇ ਕੇ ਮੇਰੀ ਬੇਨਤੀ ਸੁਣਨਾ ਕਰੋ ਇਹ ਗਰੀਬ ਘਾਈ ਨੇ ਮੱਥਾ ਟੇਕ ਕੇ ਦੋਵੇਂ ਹੱਥ ਜੋੜ ਕੇ ਆਪਣੀ ਜਿਹੜੀ ਵੇਦਨਾ ਲੈ ਕੇ ਆਇਆ ਸੀ ਉਹ ਹੁਣ ਬੇਨਤੀ ਕਰਨ ਲੱਗਾ। ਕਹਿਣ ਲੱਗਾ ਸੱਚੇ ਪਾਤਸ਼ਾਹ ਧਿਆਨ ਦੇ ਨਾਲ ਮੇਰੀ ਬੇਨਤੀ ਜਿਹੜੀ ਆ ਉਹ ਸੁਣਨਾ ਕਰੋ।
ਦੀਨ ਦੁਨੀ ਕੋ ਮਾਲਿਕ ਆਏ,
ਤੁਸੀਂ ਦੀਨ ਦੁਨੀ ਦੇ ਮਾਲਕ ਹੋ, ਬਾਦਸ਼ਾਹ ਜਹਾਂਗੀਰ ਕਸ਼ਮੀਰ ਦੀ ਧਰਤੀ ਤੇ ਬਾਗ ਵਿੱਚ ਬਗੀਚੇ ਵਿੱਚ ਬੈਠਾ। ਇਹਦੀ ਬੇਗਮ ਨੇ ਕਿਹਾ ਕਿ ਮੈਂ ਤੂੰ ਦੁਨੀ ਦਾ ਬਾਦਸ਼ਾਹ ਹੈ, ਤੇਰੇ ਕੋਲ ਰਾਜ ਭਾਗ ਹੈ ਤੇ ਤੇਰੇ ਕੋਲ ਮੈਂ ਵੇਖਿਆ ਕਿ ਬਹੁਤੇ ਲੋਕ ਚੱਲ ਕੇ ਨਹੀਂ ਆਉਂਦੇ। ਉਧਰ ਦੂਜੇ ਪਾਸੇ ਸਿੱਖਾਂ ਦਾ ਗੁਰੂ ਹੈ, ਉਹਦੇ ਕੋਲ ਹਰ ਵੇਲੇ ਲਾਈਨ ਲੱਗੀ ਰਹਿੰਦੀ ਹੈ ਦਰਸ਼ਨ ਕਰਨ ਵਾਲਿਆਂ ਦੀ, ਮਿਲਣ ਵਾਲਿਆਂ ਦੀ। ਤਾਂ ਉੱਥੇ ਜਹਾਂਗੀਰ ਨੇ ਇੱਕ ਜਵਾਬ ਦਿੱਤਾ ਸੀ, ਕਹਿਣ ਲੱਗਾ ਬੇਗਮ ਮੈਂ ਦੁਨੀ ਦਾ ਬਾਦਸ਼ਾਹ, ਉਹ ਦੀਨ ਦੁਨੀ ਦਾ ਬਾਦਸ਼ਾਹ ਹੈ, ਉਹ ਦੋ ਜਹਾਨ ਦਾ ਵਾਲੀ ਹੈ, ਇਸ ਕਰਕੇ ਉਹਦੇ ਕੋਲ ਲੋਕ ਚੱਲ ਕੇ ਆਉਂਦੇ ਨੇ। ਇਹ ਕਹਿਣ ਲੱਗਾ ਪਾਤਸ਼ਾਹ ਤੁਸੀਂ ਦੀਨ ਦੁਨੀ ਦੇ ਮਾਲਕ ਹੋ।
ਸਾਚੋ ਪਾਤਸ਼ਾਹ ਇਮ ਕਹੇ,
ਤੁਹਾਨੂੰ ਸਾਰੇ ਸੱਚਾ ਪਾਤਸ਼ਾਹ ਕਹਿੰਦੇ ਨੇ ਪਾਤਸ਼ਾਹ। ਹੁਣ ਜਹਾਂਗੀਰ ਨੇ ਸਵਾਲ ਕੀਤਾ ਸੀ ਨਾ ਸਤਿਗੁਰੂ ਪਾਤਸ਼ਾਹ ਜੀ ਨੂੰ, ਪੁੱਛਿਆ ਕਿ ਤੁਹਾਨੂੰ ਲੋਕ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ, ਤੇ ਪਾਤਸ਼ਾਹ ਜੀ ਨੇ ਦੱਸ ਵੀ ਦਿੱਤਾ, ਪਰ ਸ਼ੰਕਾ ਬਣਿਆ ਰਿਹਾ ਵੀ ਇਹ ਕਿਵੇਂ ਹੋ ਸਕਦਾ। ਤੇ ਪਾਤਸ਼ਾਹ ਜੀ ਉਹਨਾਂ ਦਾ ਨਿਰਣਾ ਕਰਵਾ ਰਹੇ ਨੇ, ਉਹਦਾ ਸ਼ੰਕਾ ਖਤਮ ਕਰ ਰਹੇ ਨੇ। ਕਹਿਣ ਲੱਗਾ ਕਿ ਤੁਹਾਨੂੰ ਸਾਰੇ ਦੁਨੀਆਂ ਦੇ ਲੋਕ ਸੱਚਾ ਪਾਤਸ਼ਾਹ ਕਹਿੰਦੇ ਹਨ, ਜਾਣਦੇ ਹਨ।
ਦਾਸ ਗਰੀਬ ਜਾਨ ਕਰ ਮੋਈ,
ਮੈਂ ਤੁਹਾਡਾ ਗਰੀਬੜਾ ਜਿਹਾ ਦਾਸ ਹਾਂ, ਸੇਵਕ ਹਾਂ ਪਾਤਸ਼ਾਹ। ਤੁਸੀਂ ਦੀਨ ਦੁਨੀ ਦੇ ਮਾਲਕ ਹੋ, ਦੀਨਾਂ ਤੇ ਦਇਆ ਕਰਨ ਵਾਲੇ ਹੋ, ਤੇ ਪਾਤਸ਼ਾਹ ਮੈਂ ਤੁਹਾਡਾ ਗਰੀਬ ਜਿਹਾ ਸੇਵਕ ਹਾਂ, ਜਾਣ ਕਰਕੇ ਮੇਰੀ ਇਹ ਬੇਨਤੀ ਸੁਣੋ।
ਬਨੋ ਸਹਾਏ ਮ੍ਰਿਤਯੂ ਜਬ ਹੋਈ,
ਪਾਤਸ਼ਾਹ ਜਦੋਂ ਮੈਂ ਇਹ ਸਰੀਰ ਦਾ ਤਿਆਗ ਕਰਾਂ, ਮੇਰੀ ਮ੍ਰਿਤਯੂ ਹੋਵੇ, ਅੰਤ ਸਮੇਂ ਤੁਸੀਂ ਮੇਰੇ ਸਹਾਇਕ ਬਣਨਾ, ਮਦਦਗਾਰ ਬਣਨਾ।
ਅਪਰ ਕਾਮਨਾ ਕੋਈ ਨਾ ਨਾਥ,
ਪਾਤਸ਼ਾਹ ਹੋਰ ਮੇਰੇ ਕੋਈ ਕਾਮਨਾ ਨਹੀਂ। ਹੁਣ ਗਰੀਬ ਚੱਲ ਕੇ ਆਵੇ ਤੇ ਜ਼ਿਆਦਾਤਰ ਤਾਂ ਇਹ ਹੁੰਦਾ ਘਰ ਵਿੱਚ ਗਰੀਬੀ ਹੈ, ਗੁਜ਼ਾਰਾ ਕਰਨਾ ਬੜਾ ਔਖਾ ਹੈ, ਮੈਨੂੰ ਧਨ ਮਿਲ ਜਾਏ ਜਾਇਦਾਦ ਮਿਲ ਜਾਏ। ਪਰ ਇੱਕ ਗਰੀਬ ਜਿਹਦੇ ਅੰਦਰ ਸਤਿਗੁਰੂ ਦੀ ਰਹਿਮਤ ਹੈ ਕਿ ਮੰਗਣਾ ਕੀ ਹੈ ਗੁਰੂ ਕੋਲੋਂ, ਕਿਉਂਕਿ ਬਾਕੀ ਤਾਂ ਕਰਮਾਂ ਦੇ ਮੁਤਾਬਕ ਸਾਰਾ ਕੁਝ ਮਿਲ ਹੀ ਜਾਣਾ ਹੈ। ਜਿਹੜਾ ਆਵਾਗਾਉਣ ਦਾ ਚੱਕਰ ਹੈ ਜਨਮ ਮਰਨ ਦਾ, ਉਹ ਨਿਵਿਰਤ ਹੋ ਜਾਵੇ। ਬਾਬਾ ਬੁੱਢਾ ਜੀ ਵੀ ਜਦੋਂ ਚੱਲ ਕੇ ਆਏ ਛੋਟੀ ਉਮਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਕੋਲ, ਤੇ ਆ ਕੇ ਕਹਿਣ ਲੱਗੇ ਪਾਤਸ਼ਾਹ ਜਨਮ ਮਰਨ ਤੋਂ ਮੁਕਤ ਕਰ ਦਿਓ। ਕਹਿਣ ਲੱਗੇ ਤੇਰੀ ਉਮਰ ਬੜੀ ਛੋਟੀ ਹੈ ਕਿ ਨਾ, ਕਹਿਣ ਲੱਗੇ ਬੂੜਾ। ਕਹਿਣ ਲੱਗੇ ਤੂੰ ਤਾਂ ਬੁੱਢਿਆਂ ਵਾਲੀਆਂ ਗੱਲਾਂ ਕਰਦਾ। ਉਹਨਾਂ ਨੇ ਵੀ ਜਨਮ ਮਰਨ ਤੋਂ ਮੁਕਤੀ ਮੰਗੀ ਸੀ, ਤੇ ਗਰੀਬ ਘਾਹੀ ਵੀ ਕਹਿੰਦਾ ਪਾਤਸ਼ਾਹ ਅੰਤ ਸਮੇਂ ਮੇਰੀ ਰੱਖਿਆ ਕਰੋ, ਕਿਰਪਾ ਕਰਿਓ, ਮੈਨੂੰ ਜਨਮ ਮਰਨ ਤੋਂ ਮੁਕਤ ਕਰ ਦਿਓ, ਮੇਰੀ ਹੋਰ ਕੋਈ ਕਾਂਖਾ ਨਹੀਂ, ਕੋਈ ਕਾਮਨਾ ਨਹੀਂ, ਮੇਰੇ ਮਨ ਅੰਦਰ ਕੋਈ ਹੋਰ ਇੱਛਾ ਨਹੀਂ ਹੈ।
ਜਮ ਤੇ ਰਾਖੋ ਦੇ ਕਰ ਹਾਥ,
ਪਾਤਸ਼ਾਹ ਅੰਤ ਸਮੇਂ ਜਮਾਂ ਦੇ ਕੋਲੋਂ ਮੈਨੂੰ ਹੱਥ ਦੇ ਕੇ ਬਚਾ ਲਿਓ, ਉੱਥੇ ਹੋਰ ਕੋਈ ਨਹੀਂ ਬਚਾ ਸਕਦਾ ਪਾਤਸ਼ਾਹ, ਤੁਹਾਡੇ ਬਿਨਾਂ ਉੱਥੇ ਕੋਈ ਹੋਰ ਮਦਦਗਾਰ ਨਹੀਂ ਬਣ ਸਕਦਾ, ਕੋਈ ਰੱਖਿਆ ਨਹੀਂ ਕਰ ਸਕਦਾ, ਕਿਰਪਾ ਕਰਿਓ, ਮੇਰੇ ਗਰੀਬ ਤੇ ਤਰਸ ਕਰਿਓ, ਜਮਾਂ ਦੇ ਕੋਲੋਂ ਮੈਨੂੰ ਬਚਾ ਲੈਣਾ।
ਜਹਾਂਗੀਰ ਸੁਣ ਕੇ ਬਿਸਮਾਇਓ,
ਤੇ ਜਹਾਂਗੀਰ ਨੇ ਹੁਣ ਜਦੋਂ ਗਰੀਬ ਘਾਹੀ ਦੀ ਪ੍ਰਾਰਥਨਾ ਸੁਣੀ, ਬੇਨਤੀ ਸੁਣੀ, ਤੇ ਸੁਣ ਕੇ ਜਹਾਂਗੀਰ ਬਾਦਸ਼ਾਹ ਬੜਾ ਪ੍ਰਸੰਨ ਹੋਇਆ।
ਗੁਰੂ ਜਾਨ ਮੋਕੋ ਏ ਆਇਓ,
ਤੇ ਹੈਰਾਨ ਵੀ ਹੋਇਆ। ਹੁਣ ਇਹ ਵੇਖ ਕੇ ਇਹਨੇ ਮਨ ਅੰਦਰ ਖਿਆਲ ਕੀਤਾ ਕਿ ਇਹ ਗਰੀਬ ਘਾਹੀ ਮੈਨੂੰ ਗੁਰੂ ਸਮਝ ਬੈਠਾ, ਗੁਰੂ ਜਾਣ ਕੇ ਇਹ ਮੇਰੇ ਕੋਲ ਆ ਕੇ ਇਸ ਤਰ੍ਹਾਂ ਨਾਲ ਬੇਨਤੀ ਕਰ ਰਿਹਾ ਹੈ।
ਮੋਹ ਮੈਂ ਕਾ ਸ਼ਕਤ ਐਸੋ,
ਕਹਿਣ ਲੱਗਾ ਮੇਰੇ ਵਿੱਚ ਐਸੀ ਸ਼ਕਤੀ ਕਿੱਥੇ, ਉਹ ਸ਼ਕਤੀ ਜਿਹੜੀ ਹੈ ਜਮਾਂ ਕੋਲੋਂ ਬਚਾਉਣ ਦੀ, ਉਹ ਮੇਰੇ ਵਿੱਚ ਕਿੱਥੇ, ਐਸੀ ਸ਼ਕਤੀ ਮੇਰੇ ਕੋਲ ਨਹੀਂ ਹੈ।
ਰੱਚਾ ਕਰੋ ਪਲਤ ਮੈਂ ਜੈਸੋ,
ਜਿਵੇਂ ਪਲਤ ਦੇ ਵਿੱਚ ਹਾਲਤ ਇਹ ਹੈ ਤੇ ਪਲਤ ਅੱਗੇ ਪਰਲੋਕ ਵਿੱਚ, ਪਰਲੋਕ ਵਿੱਚ ਮੈਂ ਇਹਦੀ ਰੱਖਿਆ ਕਰ ਸਕਾਂ, ਇਹ ਸ਼ਕਤੀ ਮੇਰੇ ਕੋਲ ਨਹੀਂ ਹੈ।
ਦੁਨੀਆ ਮੈਂ ਕਰ ਬੇਸਮਰੱਥ,
ਮੈਂ ਤਾਂ ਇਹ ਦੁਨੀ ਦਾ ਬਾਦਸ਼ਾਹ, ਇਹ ਦੁਨੀਆ ਦੇ ਵਿੱਚ ਕੁਝ ਕਰਨ ਲਈ ਸਮਰੱਥ ਹਾਂ। ਜੇ ਇਹਨੂੰ ਧਨ ਚਾਹੀਦਾ ਹੋਵੇ ਮੈਂ ਧਨ ਦੇ ਸਕਦਾ, ਜੇ ਕੋਈ ਜਾਇਦਾਦ ਜ਼ਮੀਨ ਚਾਹੀਦੀ ਹੋਵੇ ਉਹ ਦੇ ਸਕਦਾ, ਇਹਦੀ ਗਰੀਬੀ ਦੂਰ ਕਰ ਸਕਦਾ, ਕੋਈ ਇਹਦੀ ਮਦਦ ਕਰ ਸਕਦਾ, ਮੈਂ ਤਾਂ ਇੰਨਾ ਕਰ ਸਕਦਾ ਸਿਰਫ ਇਸ ਦੁਨੀਆ ਤੱਕ। ਮੇਰਾ ਹੁਕਮ ਚੱਲਦਾ ਅੱਗੇ ਨਹੀਂ ਚੱਲਦਾ। ਇਹ ਕਹਿਣ ਲੱਗਾ ਦੁਨੀਆਂ ਦੇ ਅੰਦਰ ਰਹਿੰਦੇ ਆ, ਇਹਦੀ ਕੋਈ ਲੋੜ ਹੋਵੇ ਕੋਈ ਪੂਰੀ ਉਹ ਮੈਂ ਕਰ ਸਕਦਾ ਹਾਂ।
ਨਹੀਂ ਦੀਨ ਕੁਛ ਹਮਰੋ ਹੱਥ,
ਪਰ ਦੀਨ ਦੇ ਵਿੱਚ ਮੈਂ ਇਹਦੀ ਕੋਈ ਰੱਖਿਆ ਕਰ ਸਕਾਂ, ਇਹਦੀ ਮਦਦ ਕਰ ਸਕਾਂ, ਇਹ ਮੇਰੇ ਹੱਥ ਵਿੱਚ ਨਹੀਂ, ਉੱਥੇ ਤੱਕ ਮੇਰੇ ਪਹੁੰਚ ਨਹੀਂ, ਉੱਥੇ ਮੇਰਾ ਹੁਕਮ ਨਹੀਂ ਚੱਲਦਾ।
ਸ੍ਰੀ ਹਰਗੋਬਿੰਦ ਮੁਝ ਕੋ ਜਾਨਾ,
ਇਸ ਗਰੀਬ ਕਾਹੀ ਨੇ ਮੈਨੂੰ ਸ੍ਰੀ ਹਰਗੋਬਿੰਦ ਜੀ ਕਰਕੇ ਜਾਣਿਆ ਹੈ।
ਜਾਂ ਤੇ ਇਸ ਬਿਦ ਬਾਕ ਬਖਾਨਾ,
ਤਾਹੀਂ ਇਸ ਨੇ ਇਸ ਪ੍ਰਕਾਰ ਦੇ ਨਾਲ ਇਹ ਬੇਨਤੀ ਕੀਤੀ ਹੈ।
ਦੀਨ ਦੁਨੀ ਜੋ ਕਰੇ ਸਹਾਏ,
ਇੱਥੇ ਦੀਨ ਵਿੱਚ ਇੱਥੇ ਦੁਨੀ ਵਿੱਚ ਤੇ ਅੱਗੇ ਦੀਨ ਵਿੱਚ ਜੇ ਕੋਈ ਸਹਾਇਤਾ ਕਰ ਸਕਦਾ ਮਦਦ ਕਰ ਸਕਦਾ ਹੈ।
ਸੱਚ ਪਾਤਸ਼ਾਹ ਤਿਸ ਬਣ ਆਏ,
ਤਾਂ ਫਿਰ ਉਹ ਸੱਚਾ ਪਾਤਸ਼ਾਹ ਹੀ ਹੈ। ਹੁਣ ਜਹਾਂਗੀਰ ਵੀ ਕਹਿੰਦਾ ਹਿਰਦੇ ਚ ਵਿਚਾਰਦਾ ਕਿ ਫਿਰ ਸੱਚਾ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਹੀ ਨੇ ਜਿਹੜੇ ਇਹਦੇ ਇੱਥੇ ਵੀ ਸਹਾਇਤਾ ਕਰ ਸਕਦੇ ਨੇ ਤੇ ਅੱਗੇ ਦੀਨ ਵਿੱਚ ਵੀ ਇਹਦੀ ਜਿਹੜੀ ਉਹ ਸਹਾਇਤਾ ਕਰ ਸਕਦੇ ਹਨ।
ਗੁਰੂ ਕਹਿਤ ਤੇ ਜੋ ਮਮ ਪਾਸ,
ਗੁਰੂ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਮੈਨੂੰ ਦੱਸਣਾ ਕੀਤਾ ਸੀ, ਜਿਵੇਂ ਮੈਂ ਸਵਾਲ ਕਰਕੇ ਪੁੱਛਿਆ, ਜਿਵੇਂ ਗੁਰੂ ਸਾਹਿਬ ਜੀ ਨੇ ਮੈਨੂੰ ਦੱਸਿਆ,
ਕਰੇ ਆਪ ਨਰ ਨਾਮ ਪ੍ਰਕਾਸ਼।
ਅਸੀਂ ਕਦੇ ਕਿਸੇ ਨੂੰ ਕੋਈ ਨਾਮ ਲੈਣ ਵਾਸਤੇ ਪ੍ਰੇਰਣਾ ਨਹੀਂ ਕਰਦੇ, ਅਸੀਂ ਨਹੀਂ ਕਹਿੰਦੇ ਕਿ ਸਾਡਾ ਆਹ ਨਾਂ ਲਵੋ। ਇਹ ਤਾਂ ਜਿਵੇਂ ਸੰਗਤਾਂ ਦੇ ਹਿਰਦੇ ਦਾ ਪ੍ਰੇਮ ਹੈ, ਉਹ ਪ੍ਰੇਮ ਦੇ ਨਾਲ ਆਪੇ ਸਾਡਾ ਨਾਮ ਲੈਂਦੀਆਂ ਹਨ।
ਹਮਨੇ ਕਿਸ ਕੋ ਸੰਗ ਬਖਾਨੇ,
ਅਸੀਂ ਕਦੇ ਕਿਸੇ ਨੂੰ ਨਹੀਂ ਕਹਿੰਦੇ ਕਿ ਫਲਾਣਾ ਚੱਲ ਕੇ ਆਇਆ ਸਾਨੂੰ ਇਸ ਨਾਮ ਨਾਲ ਪੁਕਾਰੇ, ਕਦੀ ਇਸ ਪ੍ਰਕਾਰ ਦੇ ਨਾਲ ਨਹੀਂ ਕਿਹਾ।
ਸਾਚੋ ਪਾਤਸ਼ਾਹ ਜਗ ਜਾਣੇ,
ਇਹ ਤਾਂ ਸਾਰਾ ਜਗ ਸੱਚਾ ਪਾਤਸ਼ਾਹ ਕਰਕੇ ਜਾਣਦਾ। ਗੁਰੂ ਨਾਨਕ ਦੇ ਘਰ ਦੀ ਇਹ ਵਡਿਆਈ ਹੈ, ਇਹ ਸਾਰਾ ਜਗਤ ਜਿਹੜਾ ਸਾਰੇ ਜਗਤ ਦੇ ਵਿੱਚ ਵਿਦਤ ਹੈ, ਸੱਚਾ ਪਾਤਸ਼ਾਹ ਕਰਕੇ ਸਮੁੱਚਾ ਸੰਸਾਰ ਦੁਨੀਆਂ ਦੇ ਲੋਕ ਜਾਣਦੇ ਕਹਿੰਦੇ ਹਨ।
ਕਈ ਆਪ ਹੀ ਤੇ ਇਹ ਨਾਮੋ,
ਹੁਣ ਬਾਦਸ਼ਾਹ ਨੇ ਜਾਣ ਲਿਆ ਕਿ ਆਪ ਹੀ ਗੁਰੂ ਸਾਹਿਬ ਜੀ ਦੇ ਕੋਲ ਜਿਹੜੇ ਚੱਲ ਕੇ ਆਉਂਦੀਆਂ ਸਿੱਖ ਸੰਗਤਾਂ ਉਹ ਆਪ ਹੀ ਸਤਿਗੁਰੂ ਪਾਤਸ਼ਾਹ ਜੀ ਦਾ ਇਹ ਨਾਮ ਲੈਂਦੀਆਂ ਹਨ।
ਵਿਦ ਤੇ ਸਗਰੇ ਪੂਰੇ ਅਰ ਗ੍ਰਾਮੋ,
ਇਹ ਸਾਰੇ ਜਗਤ ਵਿੱਚ ਵਿਦਤ ਹੈ, ਸਾਰੇ ਜਗਤ ਦੇ ਲੋਕ ਜਾਣਦੇ ਨੇ, ਸਾਰੇ ਨਗਰਾਂ ਵਿੱਚ ਗ੍ਰਾਮਾਂ ਦੇ ਵਿੱਚ ਇਹ ਸਤਿਗੁਰੂ ਪਾਤਸ਼ਾਹ ਜੀ ਦਾ ਨਾਮ ਵਿਦਤ ਹੈ, ਸੱਚਾ ਪਾਤਸ਼ਾਹ ਕਰਕੇ ਜਾਣਦੇ ਹਨ।
ਇਹ ਕੈਬੋ ਗੁਰ ਕੋ ਸਭ ਸਾਚਾ,
ਇਸ ਪ੍ਰਕਾਰ ਦੇ ਨਾਲ ਜਿਹੜਾ ਹੈ ਸਾਰਾ ਕੁਝ ਉਹ ਸੱਚਾ ਕਹਿਣਾ ਕੀਤਾ ਗੁਰੂ ਸਾਹਿਬ ਜੀ ਨੇ ਦੱਸਿਆ।
ਲਗਨ ਨ ਦੇਤ ਦਾਸ ਦੁਖ ਆਂਚਾ,
ਕਿਉਂਕਿ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਨੇ ਤੇ ਜਿਹੜੇ ਉਹਨਾਂ ਕੋਲ ਸ਼ਰਧਾ ਭਾਵਨਾ ਨਾਲ ਚੱਲ ਕੇ ਆਉਂਦੇ ਨੇ। ਲਗਨ ਨਾ ਦੇਤ ਦਾਸ ਦੁੱਖ ਆਂਚਾ, ਉਹ ਦਾਸ ਨੂੰ ਆਪਣਿਆਂ ਸੇਵਕਾਂ ਨੂੰ ਕਿਸੇ ਪ੍ਰਕਾਰ ਦਾ ਵੀ ਕੋਈ ਦੁੱਖ ਦਾ ਸੇਕ ਨਹੀਂ ਲੱਗਣ ਦਿੰਦੇ।
ਇਮ ਚਿਤ ਮੈਂ ਚਿਤਵਤ ਪਾਸ਼ਾਓ,
ਇਸ ਪ੍ਰਕਾਰ ਦੇ ਨਾਲ ਆਪਣੇ ਅੰਦਰ ਜਿਹੜਾ ਬਾਦਸ਼ਾਹ ਚਿਤਵਦਾ ਹੈ, ਖਿਆਲ ਕਰਦਾ ਹੈ।
ਗੁਰ ਨਿਸ਼ਚੈ ਹੋਇਓ ਉਰਮਾਓ,
ਤੇ ਕਹਿ ਹੁਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਪ੍ਰਤੀ ਹੋਰ ਜ਼ਿਆਦਾ ਨਿਸ਼ਚਾ ਵਧਿਆ, ਬਾਦਸ਼ਾਹ ਦਾ ਹੋਰ ਭਰੋਸਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਤਾਈ ਵਧਿਆ ਹੈ।
ਭਾਈ ਸੁਨ ਤਬ ਕਿਉ ਸੁਨਾਈ,
ਤੇ ਹੁਣ ਜਿਹੜਾ ਇਸ ਪ੍ਰਕਾਰ ਦੇ ਨਾਲ ਕਾਹੀ ਨੇ ਜਦੋਂ ਸਾਰੀ ਆਪਣੀ ਬੇਨਤੀ ਜਿਹੜੀ ਹੈ ਉਹ ਬਾਦਸ਼ਾਹ ਨੂੰ ਕੀਤੀ, ਉਹ ਬੇਨਤੀ ਸੁਣਾਉਣਾ ਕੀਤੀ, ਤੇ ਬਾਦਸ਼ਾਹ ਨੇ ਕਾਹੀ ਦੀ ਬੇਨਤੀ ਸੁਣੀ।
ਹਮ ਦੁਨੀਆ ਕੇ ਸ਼ਾਹ ਕਹਾਈ,
ਹੁਣ ਉਹ ਕਾਹੀ ਨੂੰ ਉੱਤਰ ਦਿੰਦਿਆਂ ਬਾਦਸ਼ਾਹ ਕਹਿਣ ਲੱਗਾ ਕਿ ਹੇ ਕਾਹੀ, ਮੈਂ ਤਾਂ ਇਹ ਕੇਵਲ ਦੁਨੀਆਂ ਦਾ ਬਾਦਸ਼ਾਹ ਹਾਂ, ਮੇਰੀ ਤਾਂ ਕੇਵਲ ਦੁਨੀਆਂ ਤੱਕ ਚੱਲਦੀ ਹੈ, ਦੁਨੀਆਂ ਦੇ ਵਿੱਚ ਰਾਜ ਭਾਗ, ਜਿੱਥੋਂ ਤੱਕ ਮੇਰਾ ਰਾਜ ਭਾਗ ਹੈ ਉੱਥੋਂ ਤੱਕ ਮੇਰਾ ਹੁਕਮ ਚੱਲਦਾ, ਇਹ ਦੁਨੀਆਂ ਦੇ ਵਿੱਚ ਹੀ ਜਿਹੜਾ ਮੇਰਾ ਹੁਕਮ ਚੱਲਦਾ, ਦੁਨੀਆਂ ਦਾ ਬਾਦਸ਼ਾਹ ਹਾਂ।
ਅੰਤ ਕਾਲ ਵੈ ਨਹੀਂ ਸਹਾਏ,
ਅੰਤ ਕਾਲ ਮੈਂ ਤੇਰਾ ਮਦਦਗਾਰ ਨਹੀਂ ਬਣ ਸਕਦਾ, ਤੇਰਾ ਸਹਾਇਕ ਨਹੀਂ ਬਣ ਸਕਦਾ ਹਾਂ। ਤੈਨੂੰ ਦੁਨੀਆਂ ਦੇ ਤਲ ਤੇ ਕੋਈ ਚਾਹੀਦਾ, ਧਨ ਚਾਹੀਦਾ, ਜਾਇਦਾਦ ਚਾਹੀਦੀ ਹੈ, ਕੋਈ ਹੋਰ ਸਾਜੋ ਸਮਾਨ ਚਾਹੀਦਾ, ਉਹ ਦੱਸ ਮੈਂ ਤੈਨੂੰ ਦੇ ਸਕਦਾ, ਪਰ ਅੰਤ ਕਲ ਅੰਤ ਸਮੇਂ ਮੈਂ ਤੇਰੀ ਜਿਹੜੀ ਉਹ ਸਹਾਇਤਾ ਨਹੀਂ ਕਰ ਸਕਦਾ।
ਤੈ ਕੁਛ ਹਮਰੇ ਬਸ ਨਾ ਬਸਾਏ,
ਉੱਥੇ ਕੋਈ ਮੇਰਾ ਬਸ ਨਹੀਂ ਚੱਲਦਾ, ਉੱਥੇ ਮੇਰਾ ਕੋਈ ਜ਼ੋਰ ਨਹੀਂ ਚੱਲਦਾ, ਮੇਰਾ ਹੁਕਮ ਨਹੀਂ ਚੱਲਦਾ।
ਸਾਚੋ ਸ਼ਾਹ ਗੁਰੂ ਜਿਸ ਕਹੇ,
ਜਿਸ ਗੁਰੂ ਨੂੰ ਤੁਸੀਂ ਸੱਚਾ ਪਾਤਸ਼ਾਹ ਕਹਿੰਦੇ ਹੋ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ,
ਅਪਰ ਥਾਨ ਸੋ ਉਤਰਿਓ ਆਏ,
ਉਹਨਾਂ ਉਹਨਾਂ ਦਾ ਡੇਰਾ ਉਹਨਾਂ ਦਾ ਨਿਵਾਸ ਅੱਗੇ ਹੈ ਉਹ ਕੁਛ ਅੱਗੇ ਦੂਰੀ ਤੇ ਉਤਰੇ ਹੋਏ ਹਨ ਆਪਣਾ ਡੇਰਾ ਕੀਤਾ ਹੈ
ਦਿਨ ਟਿਗ ਪਹੁੰਚੋ ਅਰਜ਼ ਗੁਜ਼ਾਰ
ਕਾਹੇ ਤੋਂ ਉਹਨਾਂ ਦੇ ਕੋਲ ਜਾ ਕੇ ਇਹ ਆਪਣੀ ਬੇਨਤੀ ਕਰ ਜਿਹੜੀ ਬੇਨਤੀ ਲੈ ਕੇ ਤੂੰ ਮੇਰੇ ਕੋਲ ਆਇਆ ਜਿਹੜਾ ਸੱਚਾ ਪਾਤਸ਼ਾਹ ਗੁਰੂ ਹਰਗੋਬਿੰਦ ਸਮਝ ਕੇ ਤੂੰ ਮੈਨੂੰ ਬੇਨਤੀ ਕਰ ਰਿਹਾ ਮੈਂ ਤਾਂ ਦੁਨੀਆਂ ਦਾ ਬਾਦਸ਼ਾਹ ਦੀਨ ਦੁਨੀ ਦਾ ਪਾਤਸ਼ਾਹ ਤਾਂ ਅੱਗੇ ਹੈ ਤੂੰ ਆਪਣੀ ਬੇਨਤੀ ਜਿਹੜੀ ਫਰਿਆਦ ਉਹਨਾਂ ਨੂੰ ਜਾ ਕੇ ਦੱਸਣਾ ਕਰ
ਹਿਰਦੇ ਮਨੋਰਥ ਕੋ ਤੈ ਸਾਰੂ
ਤੇ ਜਿਹੜਾ ਹਿਰਦੇ ਦਾ ਜਿਹੜਾ ਤੇਰਾ ਮਨੋਰਥ ਹੈ ਉਹ ਸਾਰਾ ਮਨੋਰਥ
ਇਮ ਸੁਨ ਟਕਾ ਉਠਾਏ ਸੁਕਾਈ
ਹੁਣ ਜਦੋਂ ਕਿਹਾ ਕਿ ਉਹਨੇ ਆਪਣਾ ਮਨੋਰਥ ਉੱਥੇ ਪ੍ਰਗਟ ਕਰ ਬੇਨਤੀ ਕਰ ਬਾਦਸ਼ਾਹ ਨੇ ਕਿਹਾ ਤੇ ਕਾਹੀ ਦੇ ਵੀ ਕਿੰਨੀ ਬੁਲੰਦ ਉਹ ਆਤਮਾ ਹੋਵੇਗੀ ਬਾਦਸ਼ਾਹ ਦੇ ਅੱਗੇ ਜਿਹੜਾ ਟਕਾ ਰੱਖਿਆ ਤੁਰਨ ਲੱਗਿਆ ਕਾਹੀ ਨੇ ਉਹ ਟਕਾ ਬਾਦਸ਼ਾਹ ਦੇ ਅੱਗੋਂ ਚੁੱਕ ਲਿਆ ਪਹਿਲੀ ਗੱਲ ਤਾਂ ਦੁਨੀਆਂ ਦਾ ਬਾਦਸ਼ਾਹ ਹੋਵੇ ਬੜੇ ਬੜੇ ਕੀਮਤੀ ਉਹਨੂੰ ਤੋਹਫੇ ਨਜ਼ਰਾਨੇ ਲੋਕ ਭੇਟ ਕਰਦੇ ਨੇ ਟਕਾ ਤਾਂ ਅੱਜ ਤੱਕ ਕਿਸੇ ਭੇਟ ਨਹੀਂ ਕੀਤਾ ਹੋਣਾ ਤੇ ਜੇ ਗਰੀਬ ਨੇ ਟਕਾ ਭੇਟ ਵੀ ਕਰ ਦਿੱਤਾ ਕਹਿਣ ਲੱਗਾ ਇਹ ਭੇਟਾ ਮੇਰੇ ਗੁਰੂ ਦੀ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਲਈ ਜਿਹੜੀ ਉਹ ਭੇਟਾ ਲੈ ਕੇ ਆਇਆ ਸੀ ਇਹਨੇ ਉਹ ਜਿਹੜੀ ਇੰਨੀ ਗੱਲ ਸੁਣ ਕੇ ਕਿ ਮੈਂ ਤਾਂ ਦੁਨੀਆਂ ਦਾ ਬਾਦਸ਼ਾਹ ਦੀਨ ਦੁਨੀ ਦਾ ਪਾਤਸ਼ਾਹ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਅੱਗੇ ਨੇ ਇਹ ਸੁਣ ਕੇ ਉਹ ਕਾਹੀ ਨੇ ਜਿਹੜਾ ਟਕਾ ਰੱਖਿਆ ਸੀ ਉਹ ਟਕਾ ਚੁੱਕ ਲਿਆ
ਗਮਨਿਓ ਅਪਰ ਨਰਨ ਕੇ ਪਾਈ
ਤੇ ਹੁਣ ਜਿੱਥੇ ਸਤਿਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਨਿਵਾਸ ਸੀ ਉਹ ਪੁੱਛਣ ਵਾਸਤੇ ਕੁਝ ਹੋਰ ਲੋਕਾਂ ਦੇ ਕੋਲ ਚੱਲ ਕੇ ਗਿਆ
ਸ੍ਰੀ ਹਰਗੋਬਿੰਦ ਸੱਚ ਪਾਤਸ਼ਾਹ
ਹੁਣ ਜਾ ਕੇ ਪੁੱਛਣ ਲੱਗਾ ਕਿ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਸੱਚਾ ਪਾਤਸ਼ਾਹ
ਉਤਰੇ ਕਹਾਂ ਦੇਖ ਬੇਚਾਓ
ਕਿੱਥੇ ਉਤਰੇ ਨੇ ਉਹਨਾਂ ਨੇ ਕਿੱਥੇ ਡੇਰਾ ਕੀਤਾ ਨਿਵਾਸ ਕੀਤਾ ਮੈਂ ਉਹਨਾਂ ਨੂੰ ਵੇਖਣਾ ਚਾਹੁੰਦਾ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ
ਮੋਏ ਬਤਾਓ ਸੋ ਇਸ ਥਾਨ
ਪਤਾ ਲੱਗਾ ਕਿ ਉਹ ਵੀ ਇਸੇ ਥਾਨ ਤੇ ਉਤਰੇ ਹੋਏ ਨੇ ਤੇ ਉਹ ਥਾਂ ਕਿੱਥੇ ਹੈ ਜਿੱਥੇ ਮੇਰੇ ਪਾਤਸ਼ਾਹ ਜੀ ਉਤਰੇ ਨੇ ਉੱਥੇ ਉਸ ਸਥਾਨ ਦੇ ਬਾਬਤ ਮੈਨੂੰ ਦੱਸਣਾ ਕਰੋ
ਵਿਦਤ ਗਰੀਬ ਨਿਵਾਜ ਮਹਾਨ
ਜਿਹੜੇ ਸੰਸਾਰ ਦੇ ਵਿੱਚ ਜਿਨ੍ਹਾਂ ਦੀ ਸ਼ੋਭਾ ਇਹ ਵਿਦਤ ਹੈ ਸਾਰਾ ਸੰਸਾਰ ਜਾਣਦਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਗਰੀਬ ਨਿਵਾਜ ਨੇ ਗੁਰੂ ਨਾਨਕ ਦਾ ਘਰ ਗਰੀਬਾਂ ਨੂੰ ਨਵਾਜਣ ਵਾਲਾ ਹੈ
ਸੁਨ ਲੋਕਨ ਗੁਰ ਥਾਨ ਬਤਾਇਓ
ਤੇ ਜਦੋਂ ਇਸ ਪ੍ਰਕਾਰ ਦੇ ਨਾਲ ਇਸ ਕਾਹੀ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਬਾਬਤ ਪੁੱਛਿਆ ਤੇ ਸੁਣ ਕਰਕੇ ਜਿਹੜਾ ਕਾਹੀ ਹੈ ਹੁਣ ਜਦੋਂ ਇਹਦੀ ਬੇਨਤੀ ਸੁਣੀ ਲੋਕਾਂ ਨੇ ਉਹ ਥਾਨ ਜਿੱਥੇ ਗੁਰੂ ਪਾਤਸ਼ਾਹ ਜੀ ਰੁਕੇ ਹੋਏ ਆਰਾਮ ਕਰਨ ਦੇ ਲਈ ਉਹਦੇ ਬਾਬਤ ਦੱਸਿਆ ਹੈ
ਜੈ ਤਰੂ ਛਾਇਆ ਆਰਾਮ ਸੁਪਾਇਓ
ਜਿਸ ਸੰਘਣੇ ਦਰਖਤ ਦੀ ਛਾਂ ਹੇਠ ਸਤਿਗੁਰੂ ਪਾਤਸ਼ਾਹ ਜੀ ਆਰਾਮ ਕਰਨ ਦੇ ਲਈ ਬੈਠੇ ਨੇ ਉਸ ਥਾਂ ਦੇ ਬਾਬਤ ਇਸ ਕਾਹੀ ਨੂੰ ਦੱਸਿਆ ਹੈ
ਪਹੁੰਚਿਓ ਜਾਏ ਦਰਸ ਕੋ ਕਰਕੇ
ਤੇ ਹੁਣ ਇਹ ਗਰੀਬ ਕਾਹੀ ਉਸ ਥਾਂ ਤੇ ਪਹੁੰਚਿਆ ਜਿੱਥੇ ਸਤਿਗੁਰੂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਰੁਕੇ ਹੋਏ ਨੇ ਤੇ ਸਤਿਗੁਰੂ ਜੀ ਦੇ ਕੋਲ ਪਹੁੰਚ ਕਰਕੇ ਇਹਨੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹਨ
ਬੰਦਨ ਕੀਨ ਧਰਨ ਸਿਰ ਧਰਕੇ
ਦੋਵੇਂ ਹੱਥ ਜੋੜ ਕੇ ਇਹਨੇ ਜ਼ਮੀਨ ਤੇ ਧਰਤੀ ਤੇ ਸਿਰ ਰੱਖ ਦਿੱਤਾ ਮੱਥਾ ਟੇਕਿਆ ਗੁਰੂ ਪਾਤਸ਼ਾਹ ਜੀ ਨੂੰ ਵੰਦਨਾ ਕੀਤੀ ਹੈ
ਟਕਾ ਰੱਖ ਕਰ ਅਰਜ਼ ਗੁਜ਼ਾਰੀ
ਉਹ ਟਕਾ ਇਹ ਜਿਹੜਾ ਭੇਟਾ ਲੈ ਕੇ ਆਇਆ ਸੀ ਉਹ ਟਕਾ ਭੇਟਾ ਵਜੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਅੱਗੇ ਉਹ ਭੇਟ ਕਰਕੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਨ ਲੱਗਾ
ਮੈਂ ਆਇਓ ਗੁਰ ਸ਼ਰਨ ਤੁਮਾਰੀ
ਹੇ ਸਤਿਗੁਰੂ ਪਾਤਸ਼ਾਹ ਜੀ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੇ ਅਵਰ ਨਾ ਸੂਝੈ ਦੂਜੀ ਠਾਹਰ ਹਾਰ ਪਰਿਓ ਤਾਉ ਦੁਆਰੇ ਲੇਖਾ ਛੋੜ ਅਲੇਖਾ ਛੁਟੈ ਹਮ ਨਿਰਗੁਣ ਲਿਹੋ ਬਾਰੇ ਸਾਧ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਓ ਇਹ ਬਾਰੀ ਪਾਤਸ਼ਾਹ ਕਿਰਪਾ ਕਰੋ ਦੋਵੇਂ ਹੱਥ ਜੋੜ ਕਰਕੇ ਬੇਨਤੀ ਕਰਦਾ ਪਾਤਸ਼ਾਹ ਮੈਂ ਤੁਹਾਡੀ ਸ਼ਰਨ ਵਿੱਚ ਚੱਲ ਕੇ ਆਇਆ ਹਾਂ
ਅੰਤ ਕਾਲ ਮੈਂ ਬਨੋ ਸਹਾਈ
ਪਾਤਸ਼ਾਹ ਅੰਤ ਸਮੇਂ ਜਦੋਂ ਮੈਂ ਇਸ ਲੋਕ ਤੋਂ ਪਰਲੋਕ ਗਮਨ ਕਰਾਂ ਜਦੋਂ ਪੰਜ ਭੂਤਕ ਸਰੀਰ ਦਾ ਤਿਆਗ ਕਰਾਂ ਪਾਤਸ਼ਾਹ ਅੰਤ ਸਮੇਂ ਤੁਸੀਂ ਮੇਰੇ ਸਹਾਇਕ ਮਦਦਗਾਰ ਬਣਨਾ
ਜਮਦੂਤਨ ਤੇ ਲਿਓ ਬਚਾਈ
ਪਾਤਸ਼ਾਹ ਜਮਦੂਤਾਂ ਦਾ ਜਿਹੜਾ ਡਰ ਹੈ ਉਹ ਬਹੁਤ ਸਤਾਉਂਦਾ ਪਾਤਸ਼ਾਹ, ਬਹੁਤ ਭਿਆਨਕ ਵੱਡਾ ਦੁੱਖ ਹੈ, ਦੁੱਖ ਦਿੰਦੇ ਨੇ। ਇਸ ਕਰਕੇ ਉਹ ਜਮਦੂਤਾਂ ਦੇ ਕੋਲੋਂ ਮੈਨੂੰ ਕਿਰਪਾ ਕਰਕੇ ਬਚਾ ਲਿਓ ਪਾਤਸ਼ਾਹ, ਹੱਥ ਦੇ ਕੇ ਰੱਖ ਲਿਓ।
ਅਭਿਲਾਖਤ ਬੋ ਦਿਨ ਤੇ ਦਰਸ਼ਨ,
ਪਾਤਸ਼ਾਹ ਬਹੁਤ ਲੰਬੇ ਸਮੇਂ ਤੋਂ ਮੇਰੇ ਮਨ ਦੀ ਅਭਿਲਾਖਾ ਸੀ, ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਸਾਂ ਪਾਤਸ਼ਾਹ, ਤੁਹਾਡੀ ਮਹਿਮਾ ਸੁਣੀ, ਸੁਣ ਕਰਕੇ ਤੁਹਾਡੇ ਦਰਸ਼ਨਾਂ ਦੀ ਅਭਿਲਾਖਾ ਮੇਰੇ ਹਿਰਦੇ ਵਿੱਚ ਬਣੇ ਹੋਏ ਸੀ।
ਆਜ ਭਾਗ ਵੱਡ ਤੇ ਭਾ ਪਰਸਨ,
ਪਾਤਸ਼ਾਹ ਅੱਜ ਮੇਰੇ ਵੱਡੇ ਭਾਗ ਜਾਗੇ ਨੇ, ਅੱਜ ਵੱਡੇ ਭਾਗਾਂ ਦਾ ਸਦਕਾ ਮੈਨੂੰ ਤੁਹਾਡੇ ਦਰਸ਼ਨ ਹੋਏ ਨੇ। ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, ਮੇਰੇ ਵੱਡੇ ਭਾਗ ਨੇ, ਵੱਡਿਆਂ ਭਾਗਾਂ ਦੇ ਕਾਰਨ ਮੈਨੂੰ ਆਪ ਜੀ ਦੇ ਦਰਸ਼ਨ ਪ੍ਰਾਪਤ ਹੋਏ ਨੇ, ਬੜੇ ਲੰਮੇ ਸਮੇਂ ਦੀ ਅਭਿਲਾਖਾ ਸੀ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਉਂਦੇ ਹਾਂ, ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਪਰਸਦੇ ਹਾਂ, ਸੰਗਤ ਕਰਦੇ ਹਾਂ, ਇਹ ਸਾਡੇ ਵੱਡੇ ਭਾਗ ਨੇ, ਸਤਿਗੁਰੂ ਦਾ ਤਰਸ ਹੈ ਪਾਤਸ਼ਾਹ। ਇਹ ਵੱਡੇ ਭਾਗਾਂ ਦੇ ਕਾਰਨ ਮੈਨੂੰ ਆਪ ਜੀ ਦੇ ਦਰਸ਼ਨ ਹੋਏ ਹਨ।
ਨਾਮ ਗਰੀਬ ਨਿਵਾਜ ਤੁਮਾਰਾ,
ਪਾਤਸ਼ਾਹ ਤੁਹਾਡਾ ਨਾਮ ਦੁਨੀਆਂ ਦੇ ਵਿੱਚ ਵਿਦਤ ਹੈ, ਗਰੀਬ ਨਿਵਾਜ, ਗਰੀਬਾਂ ਨੂੰ ਨਿਵਾਜਣ ਵਾਲੇ ਹੋ।
ਕਰੋ ਨਿਬਾਹਨ ਬਿਰਧ ਉਦਾਰਾ,
ਪਾਤਸ਼ਾਹ ਜਿਹੜਾ ਤੁਹਾਡਾ ਬਿਰਧ ਹੈ, ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ ਪਾਤਸ਼ਾਹ ਤੁਹਾਡਾ ਬਿਰਧ ਹੈ, ਜਿਹੜਾ ਤੁਹਾਡੀ ਸ਼ਰਨ ਵਿੱਚ ਚੱਲ ਕੇ ਆਉਂਦਾ ਹੈ, ਉਹਨੂੰ ਗਲ ਨਾਲ ਲਾ ਲੈਂਦੇ ਹੋ, ਉਹਦੇ ਤੇ ਕਿਰਪਾ ਕਰਦੇ ਹੋ, ਨਦਰੋ ਨਦਰ ਨਿਹਾਲ ਕਰ ਦਿੰਦੇ ਹੋ, ਜਨਮ ਮਰਨ ਤੋਂ ਮੁਕਤ ਕਰ ਦਿੰਦੇ ਹੋ ਪਾਤਸ਼ਾਹ, ਉਹ ਬਿਰਧ ਦੀ ਸੰਭਾਲ ਕਰੋ, ਮੇਰੇ ਤੇ ਵੀ ਕਿਰਪਾ ਕਰੋ।
ਸੁਣ ਸਤਿਗੁਰੂ ਕਿਰਪਾਲ ਬਖਾਨਾ,
ਤੇ ਜਦੋਂ ਕਿਰਪਾਲੋ ਸਤਿਗੁਰੂ ਪਾਤਸ਼ਾਹ ਜੀ ਨੇ ਗਰੀਬ ਘਾਹੀ ਦੇ ਬੜੇ ਪ੍ਰੇਮ ਵਿੱਚ ਭਿੱਜ ਕੇ ਬੜਾ ਦੀਨ ਹੋ ਕੇ ਬੇਨਤੀ ਕੀਤੀ, ਉਹ ਸੁਣੀ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਗਰੀਬ ਘਾਹੀ ਦੀ, ਜਿਹੜੀ ਐਸੀ ਪ੍ਰੇਮ ਭਰੀ ਬੇਨਤੀ ਨੂੰ ਸੁਣਿਆ।
ਸਿਮਰੋ ਸਤ ਨਾਮ ਕਲਿਆਣਾ,
ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਘਾਹੀ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜੋ ਸਤ ਹੈ, ਉਹਦਾ ਸਤ ਨਾਮ ਦਾ ਜਾਪ ਕਰੋ, ਜਿਹਦੇ ਜਾਪ ਕਰਨ ਦੇ ਨਾਲ ਕਲਿਆਣ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
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 ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਜਪ ਮਨ ਸਤਨਾਮ ਸਦਾ, ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨ, ਐਸਾ ਨਾਮ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ, ਸਤਨਾਮ ਦਾ ਜਾਪ ਕਰੋ, ਜਿਹਨੂੰ ਜਪਣ ਦੇ ਨਾਲ ਕਲਿਆਣ ਮੁਕਤੀ ਦੀ ਪ੍ਰਾਪਤੀ ਹੁੰਦੀ, ਉਹ ਮੁਕਤੀ ਦਾ ਦਾਤਾ ਹੈ।
ਧਰਮ ਕਿਰਤ ਕਰ ਖਾਓ ਆਹਾਰਾ,
ਉਸ ਭਕਾਈ ਨੂੰ ਉਪਦੇਸ਼ ਦਿੰਦੇ ਆ ਪਾਤਸ਼ਾਹ, ਕਹਿਣ ਲੱਗੇ ਧਰਮ ਦੇ ਕਿਰਤ ਕਰਨੀ ਹੈ, ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ, ਉਦਮ ਕਰਿੰਦੇ ਆ ਜੀਉ ਤੂੰ ਕਮਾਵਦੇ ਆ, ਸੁਖ ਪੁੰਚ ਧਿਆਏਂਦਿਆਂ ਤੋਂ ਪ੍ਰਭੂ ਮਿਲ, ਨਾਨਕ ਉਤਰੇ ਚਿੰਤ। ਜਿਹੜਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸਿਧਾਂਤ ਬਖਸ਼ਿਆ ਦਸਾਂ ਨਹੁੰਆਂ ਦੀ ਕਿਰਤ ਦਾ, ਪਾਤਸ਼ਾਹ ਕਹਿਣ ਲੱਗੇ ਦਸਾਂ ਨਹੁੰਆਂ ਦੇ ਧਰਮ ਦੀ ਕਿਰਤ ਕਰਨੀ ਹੈ, ਤੇ ਉਹ ਕਿਰਤ ਦੀ ਕਮਾਈ ਵਿੱਚੋਂ ਆਹਾਰ ਛਕਣਾ ਵੰਡ ਕੇ ਛਕਣਾ ਹੈ।
ਇਨ ਦੋਇਨ ਤੇ ਸਦਾ ਸੁਖਾਰਾ,
ਜਿਹੜਾ ਇਹਨਾਂ ਦੋਵਾਂ ਨੂੰ ਧਾਰਨ ਕਰ ਲੈਂਦਾ, ਜਿਹੜਾ ਇਹਨਾਂ ਦੋਵਾਂ ਤੇ ਅਮਲ ਕਰਦਾ, ਸਤਨਾਮ ਦਾ ਜਾਪ ਜਪਦਾ ਤੇ ਧਰਮ ਦੇ ਕਿਰਤ ਕਰਕੇ ਵੰਡ ਕੇ ਛਕਦਾ, ਪਾਤਸ਼ਾਹ ਕਹਿਣ ਲੱਗੇ ਉਹ ਦੁਨੀਆਂ ਦੇ ਵਿੱਚ ਸਦਾ ਹੀ ਸੁਖੀ ਰਹਿੰਦਾ, ਉਹਦਾ ਜੀਵਨ ਸਦਾ ਸੁਖਮਈ ਬਣਿਆ ਰਹਿੰਦਾ, ਉਹਦੇ ਜੀਵਨ ਅੰਦਰ ਸਦਾ ਸੁਖ ਰਹਿੰਦੇ ਹਨ।
ਮੈਂ ਜਮਦੂਤ ਦੇਖ ਬੇ ਪਾਵੇ,
ਜਿਹੜੇ ਜਮਦੂਤ ਹਨ ਉਹਦੇ ਨੇੜੇ ਨਹੀਂ ਆ ਸਕਦੇ, ਉਹਨੂੰ ਵੇਖ ਵੀ ਨਹੀਂ ਸਕਦੇ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਾਂ ਨਾ ਤੂੰ ਨਹਿ ਛੁੱਟੈ, ਨਿਕਟ ਨਾ ਜਾਈਓ ਦੂਤ, ਧਰਮਰਾਜ ਵੀ ਵਿਵਰਜਿਤ ਕਰਦਾ ਆਪਣੇ ਦੂਤਾਂ ਨੂੰ, ਕਹਿੰਦਾ ਵੇਖਿਓ ਭੁੱਲ ਕੇ ਕਿਤੇ ਸਿਮਰਨ ਕਰਨ ਵਾਲਿਆਂ ਦੇ ਕੋਲ ਨਾ ਚਲੇ ਜਾਇਓ, ਨਾ ਤੁਸੀਂ ਛੁੱਟ ਸਕੋਗੇ ਨਾ ਮੈਂ ਛੁੱਟ ਸਕਾਂਗਾ, ਐਸਾ ਪ੍ਰਤਾਪ ਹੈ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ। ਪਾਤਸ਼ਾਹ ਕਹਿਣ ਲੱਗੇ ਜਿੱਥੇ ਧਰਮ ਦੀ ਕਿਰਤ ਤੇ ਵੰਡ ਕੇ ਛਕਣ ਦਾ ਤੇ ਦੂਸਰਾ ਸਤਨਾਮ ਦਾ ਜਾਪ ਹੈ, ਉੱਥੇ ਜਮਦੂਤ ਵੇਖ ਵੀ ਨਹੀਂ ਸਕਦੇ, ਨੇੜੇ ਜਾਣਾ ਤਾਂ ਦੂਰ ਦੀ ਗੱਲ।
ਕਰ ਦੇ ਕਰ ਸਤਿਗੁਰੂ ਬਚਾਵੇ,
ਸਤਿਗੁਰੂ ਆਪ ਆਪਣਾ ਹੱਥ ਦੇ ਕੇ ਬਚਾਉਂਦੇ ਹਨ।
ਸੁਨ ਬੰਧਨ ਕਰ ਗਮਨਿਓ ਕਾਈ,
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਕਾਹੀ ਨੂੰ ਨਦਰੋ ਨਦਰ ਨਿਹਾਲ ਕਰ ਦਿੱਤਾ, ਇੱਧਰ ਬਾਦਸ਼ਾਹ ਦਾ ਜਿਹੜਾ ਸ਼ੰਕਾ ਸੀ ਉਹ ਵੀ ਖਤਮ ਹੋ ਗਿਆ, ਤੇ ਘਾਈ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਬਖਸ਼ਿਸ਼ਾਂ ਲੈ ਕੇ ਵੰਦਨਾ ਕਰਕੇ ਵਾਪਸ ਘਰ ਨੂੰ ਗਿਆ।
ਅਦਕੇ ਆਨੰਦ ਧਾਰ ਉਰਮਾਈ,
ਇਸ ਘਾਈ ਦੇ ਹਿਰਦੇ ਦੇ ਅੰਦਰ ਬੜਾ ਆਨੰਦ ਵਧਿਆ, ਗੁਰੂ ਪਾਤਸ਼ਾਹ ਗਰੀਬਾਂ ਨੂੰ ਨਵਾਜਣ ਵਾਲੇ ਸਤਿਗੁਰੂ ਜੀ ਨੇ ਐਸਾ ਪਿਆਰ ਮਾਣ ਬਖਸ਼ਿਸ਼ ਕੀਤਾ, ਰਹਿਮਤਾਂ ਨਾਲ ਨਵਾਜ ਦਿੱਤਾ, ਦਰਸ਼ਨ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਕਾਹੀ ਦੇ ਹਿਰਦੇ ਦੇ ਅੰਦਰ ਬਹੁਤ ਆਨੰਦ ਵਧਿਆ ਹੈ।
ਤਪਤ ਨਿਵਾਰੀ ਸਮਾਂ ਬਿਤਾਏ,
ਜਿਹੜਾ ਗਰਮੀ ਦਾ ਦੁਪਹਿਰ ਦਾ ਸਮਾਂ ਸੀ ਉਹ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਰਹਿ ਕੇ ਕੁਝ ਸਮਾਂ ਉਹ ਬਤੀਤ ਕੀਤਾ।
ਚੜਿਓ ਸ਼ਾਹ ਸਤਿਗੁਰੂ ਬੁਲਾਏ,
ਹੁਣ ਜਦੋਂ ਦੁਪਹਿਰ ਢਲ ਗਏ ਤੇ ਬਾਦਸ਼ਾਹ ਅੱਗੇ ਚੱਲਣ ਵਾਸਤੇ ਤਿਆਰ ਹੋਇਆ ਤੇ ਇਧਰੋਂ ਗੁਰੂ ਪਾਤਸ਼ਾਹ ਜੀ ਨੂੰ ਵੀ ਜਿਹੜਾ ਉਹ ਸੁਨੇਹਾ ਭੇਜਿਆ ਬੁਲਾਇਆ ਗਿਆ।
ਮਹਿਮਾ ਮਹਾ ਮਾਨ ਕਰ ਮਨ ਮੈਂ,
ਤੇ ਸਤਿਗੁਰੂ ਪਾਤਸ਼ਾਹ ਜੀ ਦੀ ਮਹਾਨ ਮਹਿਮਾ ਨੂੰ ਮਨ ਅੰਦਰ ਜਾਣ ਕੇ ਉਹ ਬਾਦਸ਼ਾਹ ਜਹਾਂਗੀਰ,
ਜਹਾਂਗੀਰ ਪ੍ਰੇਮੀ ਗੁਰ ਤਨ ਮੈਂ,
ਹੁਣ ਜਹਾਂਗੀਰ ਬਾਦਸ਼ਾਹ ਜਿਹੜਾ ਹੈ ਉਹ ਸਤਿਗੁਰੂ ਪਾਤਸ਼ਾਹ ਜੀ ਦਾ ਪ੍ਰੇਮੀ ਬਣ ਗਿਆ, ਹਿਰਦੇ ਵਿੱਚ ਬਹੁਤ ਪ੍ਰੇਮ ਵਧਿਆ, ਸ਼ਰਧਾ ਵਧੀ ਹੈ।
ਦੇਖਤ ਨਿਕਟ ਤੁਰੰਗ ਚਲਾਵੇ,
ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਦੀਦਾਰ ਕਰਨ ਵਾਸਤੇ, ਸੋਹਣੇ ਸੁੰਦਰ ਮੁੱਖ ਨੂੰ ਵੇਖਣ ਵਾਸਤੇ, ਕਿਉਂਕਿ ਹਿਰਦੇ ਅੰਦਰ ਪ੍ਰੇਮ ਵਧਿਆ, ਭਰੋਸਾ ਵਧਿਆ, ਪ੍ਰੇਮ ਜਾਗਿਆ, ਤੇ ਹੁਣ ਗੁਰੂ ਪਾਤਸ਼ਾਹ ਜੀ ਦਾ ਘੋੜਾ ਜਾ ਰਿਹਾ ਤੇ ਨਾਲ ਨਾਲ ਆਪਣਾ ਘੋੜਾ ਤੁਰ ਰਿਹਾ, ਕਦੀ ਅੱਗੇ ਕਰ ਲੈਂਦਾ ਕਦੀ ਪਿੱਛੇ ਕਰ ਲੈਂਦਾ, ਗੁਰੂ ਪਾਤਸ਼ਾਹ ਜੀ ਦੇ ਸੁੰਦਰ ਮੁੱਖ ਨੂੰ ਤੱਕਦਾ ਹੈ।
ਮੁਸਕਾਵਤ ਮੁਖ ਬਾਗੇ ਅਲਾਵੇ,
ਤੇ ਨਾਲੇ ਮੁਖ ਤੋਂ ਮੁਸਕਰਾਉਂਦਾ ਤੇ ਮੁਸਕਰਾਉਂਦਾ ਹੋਇਆ ਜਿਹੜਾ ਮੁਖ ਤੋਂ ਬਚਨ ਕਰਦਾ ਹੈ।
ਸਨੇ ਸਨੇ ਪੁਰ ਮੈਂ ਚੱਲ ਗਏ,
ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਰਿਹਾ ਜਹਾਂਗੀਰ ਬਾਦਸ਼ਾਹ, ਨਾਲੇ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਆ, ਨਗਰ ਦੇ ਵਿੱਚ ਵਾਪਸ ਆਣ ਪਹੁੰਚੇ ਹਨ।
ਨਿਜ ਨਿਜ ਸਿਵਰ ਉਤਰ ਤੇ ਪਾਏ,
ਤੇ ਹੁਣ ਜਿੱਥੇ ਜਿੱਥੇ ਵੀ ਡੇਰਾ ਸੀ ਨਿਵਾਸ ਸੀ ਆਪੋ ਆਪਣੇ ਨਿਵਾਸ ਸਥਾਨਾਂ ਤੇ ਉਤਰ ਕੇ ਗਏ ਹਨ।
ਸੁਖ ਸੋ ਨਿਸ ਦਿਨ ਕਿਤਕ ਬਿਤਾਏ,
ਇਹ ਦਿਨ ਇਸੇ ਤਰ੍ਹਾਂ ਸੁਖ ਦੇ ਨਾਲ ਰਾਤ ਬਤੀਤ ਕੀਤੀ ਹੈ, ਕਈ ਦਿਨ ਦਾ ਸਮਾਂ ਇਸੇ ਤਰ੍ਹਾਂ ਸੁਖ ਦੇ ਸਹਿਤ ਬਤੀਤ ਕੀਤਾ ਹੈ।
ਕਬ ਕਬ ਸ਼ਾਹ ਮਿਲੇ ਬਿਗਸਾਏ,
ਕਦੇ ਕਦੇ ਬਾਦਸ਼ਾਹ ਚੱਲ ਕੇ ਆਉਂਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਕੋਲ, ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਮਿਲ ਕੇ ਦਰਸ਼ਨ ਕਰਕੇ ਬੜਾ ਪ੍ਰਸੰਨ ਹੁੰਦਾ।
ਪੁਨ ਇੱਕ ਦਿਨ ਤੈਸੀ ਚੜ ਸ਼ਾਉ,
ਫਿਰ ਇੱਕ ਦਿਨ ਦਾ ਸਮਾਂ ਜਹਾਂਗੀਰ ਬਾਦਸ਼ਾਹ ਉਸ ਤਿਆਰ ਹੋਇਆ, ਇਹਨੇ ਘੋੜੇ ਤੇ ਤਿਆਰ ਹੋ ਕੇ ਸਵਾਰ ਹੋਇਆ।
ਗੁਰੂ ਬੁਲਾਏ ਪਠ ਨਰ ਪਾਉ,
ਇਹਨੇ ਇੱਕ ਸੇਵਕ ਨੂੰ ਭੇਜਿਆ ਕਿ ਜਾਓ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਜਾ ਕੇ ਬੁਲਾ ਕਰਕੇ ਲਿਆਉਣਾ ਕਰੋ।
ਉਤੋਂ ਪ੍ਰਭਾਤ ਸਮੋ ਹੋਏ ਤਿਆਰ,
ਪ੍ਰਭਾਤ ਸਵੇਰ ਦਾ ਸਮਾਂ ਸੀ, ਸਤਿਗੁਰੂ ਪਾਤਸ਼ਾਹ ਜੀ ਤਿਆਰ ਹੋਏ ਚੱਲਣ ਵਾਸਤੇ।
ਜ਼ੀਨ ਤੁਰੰਗ ਸੱਜ ਪੇ ਅਸਵਾਰ,
ਜਿਸ ਘੋੜੇ ਤੇ ਸਵਾਰ ਹੋਣਾ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਉਹਦੇ ਤੇ ਸੋਹਣੇ ਸੁੰਦਰ ਜੀਨ ਕਾਠੀ ਪਾਈ ਗਈ, ਘੋੜਾ ਤਿਆਰ ਕੀਤਾ ਗਿਆ ਸਤਿਗੁਰੂ ਪਾਤਸ਼ਾਹ ਜੀ ਦੇ ਸਵਾਰ ਹੋਣ ਵਾਸਤੇ।
ਨਗਰ ਆਗਰੇ ਇੱਕ ਘਰ ਮਾਈ,
ਸਵਾਰ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਨਿਕਲੇ ਨੇ ਦਿੱਲੀ ਨਗਰ ਤੋਂ ਆਗਰੇ ਵੱਲ ਨੂੰ ਚਾਲਾ ਪਾਇਆ, ਆਗਰੇ ਨਗਰ ਦੇ ਇੱਕ ਘਰ ਦੇ ਵਿੱਚ।
ਸਿੱਖ ਕੀ ਸੁਤਾ ਅਸਿੱਖ ਕੇ ਵਿਆਹੀ,
ਇੱਕ ਸਿੱਖ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ, ਗੁਰੂ ਨਾਨਕ ਦੇ ਘਰ ਦਾ ਇੱਕ ਸਿੱਖ, ਉਹਦੀ ਇੱਕ ਪੁੱਤਰੀ ਜਿਹੜੀ ਸੀ ਉਹ ਅੱਗੇ ਜਿੱਧਰ ਪਰਿਵਾਰ ਵਿੱਚ ਵਿਆਹੀ ਹੋਈ ਸੀ ਉੱਥੇ ਸਿੱਖੀ ਰਹੀ ਸੀ, ਉਹ ਸਿੱਖੀ ਤੋਂ ਦੂਰ ਸੀ ਪਰਿਵਾਰ, ਉਹ ਅਣ ਸਿੱਖ ਜਿਹੜਾ ਸੀ ਉਹਦੇ ਨਾਲ ਵਿਆਹੀ ਹੋਈ ਸੀ।
ਗੁਰ ਦਰਸ਼ਨ ਕੋ ਚਾਹਤ ਰਹੇ,
ਤੇ ਹੁਣ ਉਹ ਜਿਹੜੀ ਬੱਚੀ ਸੀ ਸਿੱਖ ਦੀ, ਜਦੋਂ ਆਪਣੇ ਪੇਕੇ ਘਰ ਪਰਿਵਾਰ ਵਿੱਚ ਰਹਿੰਦੀ ਤਾਂ ਉਦੋਂ ਦਰਸ਼ਨ ਪਰਸਨੇ ਗੁਰੂ ਸਾਹਿਬ ਦੀ ਸੰਗਤ ਕਰਨੀ ਜਾਣਾ, ਗੁਰੂ ਸਾਹਿਬ ਦੇ ਦਰਸ਼ਨ ਕਰਨੇ, ਤੇ ਜਿੱਥੇ ਹੁਣ ਪਰਿਵਾਰ ਵਿੱਚ ਸਿੱਖੀ ਨਹੀਂ, ਗੁਰੂ ਦੀ ਗੱਲ ਨਹੀਂ, ਉਸ ਘਰ ਵਿੱਚ ਵਿਆਹ ਕੇ ਚਲੀ ਗਈ ਆਗਰੇ, ਹੁਣ ਉਹ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਲਲਚਾਉਂਦੀ ਆ, ਉਹਦਾ ਮਨ ਚਾਹੁੰਦਾ ਕਿ ਕਦੋਂ ਮੈਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਹੋਣ।
ਪਤੀ ਸਸੁਰਾਰ ਨ ਆਇਸ ਲਏ,
ਜਿਹੜਾ ਇਹਦਾ ਪਤੀ ਸੀ ਤੇ ਇਹਦਾ ਸਹੁਰਾ ਪਰਿਵਾਰ ਸੀ ਉਹ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਆਗਿਆ ਨਹੀਂ ਦਿੰਦੇ। ਹੁਣ ਇੱਥੇ ਤਾਂ ਪਾਤਸ਼ਾਹ ਦੇ ਦਰਸ਼ਨ ਕਰਨੇ ਚੱਲ ਕੇ ਆਉਣਾ ਸੰਗਤ ਕਰਨੀ, ਤੇ ਹੁਣ ਲੰਬਾ ਸਮਾਂ ਬੀਤ ਗਿਆ, ਦਰਸ਼ਨ ਕੀਤੇ ਆ, ਦਰਸ਼ਨ ਤੋਂ ਵੰਝਿਤ ਹੋਇਆ, ਹੁਣ ਸਮਾਂ ਲੰਘਦਾ ਨਹੀਂ ਤੇ ਸਹੁਰਾ ਪਰਿਵਾਰ ਤੇ ਪਤੀ ਉਹ ਆਗਿਆ ਨਹੀਂ ਦਿੰਦੇ ਜਾਣ ਦੇ। ਹੁਣ ਦਰਸ਼ਨਾਂ ਲਈ ਇਹ ਬੱਚੀ ਜਿਹੜੀ ਬੇਬਲ ਹੈ।
ਮੁਕਤੇ ਇਮ ਕੈ ਮਨ ਅਨੁਰਾਗੇ,
ਮਨ ਦੇ ਅੰਦਰ ਐਸਾ ਪ੍ਰੇਮ ਵਧਾ ਕਰਕੇ ਮੁਖ ਤੋਂ ਇਹ ਬਚਨ ਕਰਦੇ ਹੋ, ਬੇਨਤੀ ਕਰਦੇ ਹੈ, ਬਚਨ ਜਿਹੜੇ ਹੈ ਇਹਦੇ ਹਿਰਦੇ ਦੇ ਅੰਦਰ ਜਿਹੜਾ ਬਲਬਲਾ ਬਚਨਾਂ ਦੇ ਰਾਹੀਂ ਬੇਨਤੀ ਰੂਪ ਵਿੱਚ ਪ੍ਰਗਟ ਕਰਦੇ।
ਸ਼੍ਰੀ ਗੁਰ ਸਾਚੇ ਜੀ ਕਰ ਆਹੀ,
ਕਹਿਣ ਲੱਗੇ ਹੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ, ਸੱਚੇ ਪਾਤਸ਼ਾਹ ਜੀ, ਤੁਸੀਂ ਜੇ ਸੱਚੇ ਗੁਰੂ ਅੰਤਰਨੀਆ ਜਾਣਨ ਵਾਲੇ ਹੋ,
ਸਭ ਘਟ ਘਟ ਕੀ ਸੁਧ ਕੋ ਲਈ,
ਤੁਸੀਂ ਸਾਰਿਆਂ ਦੇ ਘਟ ਘਟ ਕੇ ਅੰਤਰ ਕੀ ਜਾਣਤ, ਘਟ ਘਟ ਦੇ ਹਿਰਦਿਆਂ ਦੀ ਸਾਰੀ ਖਬਰ ਸਾਰ ਜਾਣਦੇ ਹੋ।
ਤੋ ਮਮ ਆਸਾ ਪੂਰਨ ਕਰੀਏ,
ਪਾਤਸ਼ਾਹ ਮੇਰੇ ਵੀ ਫਿਰ ਮਨ ਦੀ ਆਸਾ, ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਦੀ ਹਾਂ, ਦਰਸ਼ਨਾਂ ਬਿਨਾਂ ਰਹਿ ਨਹੀਂ ਸਕਦੀ, ਤੇ ਮੇਰੇ ਵੀ ਮਨ ਦੀ ਜਿਹੜੀ ਆਸਾ ਕਿਰਪਾ ਕਰਕੇ ਪੂਰੀ ਕਰੋ।
ਆਪਣੇ ਦਰਸ਼ ਇਹਾਂ ਦਿਖਰੀਏ,
ਜੇ ਆਪ ਅੰਤਰਜਾਮੀ ਹੋ, ਘਟ ਘਟ ਦੀਆਂ ਜਾਣਨ ਵਾਲੇ ਹੋ, ਫਿਰ ਮੇਰੇ ਮਨ ਦੀ ਜਾਣਦਿਆਂ ਹੋਇਆਂ ਵੀ ਮੇਰੇ ਮਨ ਅੰਦਰ ਜਿਹੜੀ ਭਾਵਨਾ ਦਰਸ਼ਨ ਕਰਨ ਦੀ ਬਣੀ ਹੋਈ, ਲੋਚਾ ਬਣੀ ਹੈ, ਮੇਰੇ ਹਿਰਦੇ ਦੀ ਵੀ ਬੇਬਲਤਾ ਨੂੰ ਜਾਣਦੇ ਆ, ਕਿਰਪਾ ਕਰਕੇ ਮੈਨੂੰ ਆਗਰੇ ਆ ਕੇ ਇੱਥੇ ਦਰਸ਼ਨ ਦੇਣਾ ਕਰੋ।
ਨਿਤ ਪ੍ਰਤ ਕੈ ਬੇ ਕੋ ਕਰ ਨੇਮ,
ਹੁਣ ਇਹ ਨਿਤਾ ਪ੍ਰਤ ਦਾ ਨੇਮ ਬਣ ਗਿਆ, ਇਹ ਬੱਚੀ ਨੇ ਆਪਣਾ ਨੇਮ ਬਣਾ ਲਿਆ, ਨਿਤਾ ਪ੍ਰਤ ਹਰ ਰੋਜ਼ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਬੇਨਤੀਆਂ ਕਰਨ ਲੱਗੇ।
ਚਾਹਤ ਦਰਸ਼ਨ ਮਨ ਮੇ ਪ੍ਰੇਮ,
ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨਾ ਚਾਹੁੰਦੀ ਹੈ, ਦਰਸ਼ਨਾਂ ਲਈ ਹਿਰਦੇ ਵਿੱਚ ਬਹੁਤ ਪ੍ਰੇਮ ਵਧਿਆ ਹੈ।
ਇਸ ਕੋ ਚਿਤਵਤ ਸਤਿਗੁਰ ਚਾਲੇ,
ਇੱਧਰ ਅੰਤਰ ਜਾਮੇ ਸਤਿਗੁਰ ਪਾਤਸ਼ਾਹ ਜੀ ਨੇ ਵੇਖਿਆ ਕਿ ਉਹ ਬੱਚੀ ਦਰਸ਼ਨਾਂ ਦੀ ਲੋਚਾ ਲੈ ਕੇ ਬੇਨਤੀਆਂ ਕਰ ਰਹੀ ਹੈ, ਤੇ ਨਾਲੇ ਬੇਨਤੀ ਕਰਦੀ ਹੈ ਜੇ ਤੁਸੀਂ ਅੰਤਰ ਜਾਮੇ ਹੋ, ਸੱਚੇ ਪਾਤਸ਼ਾਹ ਹੋ, ਤੇ ਫਿਰ ਮੇਰੀ ਵੀ ਆਸਾ ਪੂਰੀ ਕਰਦੇ ਹੋ। ਹੁਣ ਇਹਦੇ ਮਨ ਦੀ ਇਹ ਭਲਾਖਾ ਵੇਖ ਕਰਕੇ ਉਹਨੂੰ ਦਰਸ਼ਨ ਦੇਣ ਵਾਸਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਤਿਆਰ ਹੋ ਕੇ ਆਗਰੇ ਵੱਲ ਨੂੰ ਚੱਲੇ ਹਨ।
ਕਰਤ ਨਿਬਾਹਨ ਬਿਰਧ ਵਿਸਾਲੇ,
ਜਿਹੜਾ ਪਾਤਸ਼ਾਹ ਦਾ ਬਿਰਧ ਹੈ ਉਹ ਬਿਰਧ ਨੂੰ ਨਿਭਾਉਣ ਵਾਸਤੇ ਮੇਰੇ ਸਤਿਗੁਰੂ ਪਾਤਸ਼ਾਹ ਤੁਰੇ ਜਾ ਰਹੇ ਨੇ, ਉਹ ਚਾਹੇ ਕਸ਼ਮੀਰ ਦੀ ਧਰਤੀ ਹੋਵੇ, ਮਾਤਾ ਭਾਗਪੁਰੀ ਯਾਦ ਕਰਦੀ ਹੋਵੇ, ਪਾਤਸ਼ਾਹ ਕਿਰਪਾ ਕਰ, ਵਸਤਰ ਬਣਿਆ ਮੈਂ ਆ ਨਹੀਂ ਸਕਦੇ, ਤੇ ਪਾਤਸ਼ਾਹ ਕਿੱਥੇ ਪੰਜਾਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਕਿੱਥੇ ਕਸ਼ਮੀਰ ਦੀ ਧਰਤੀ, ਅੱਜ ਵਰਗੇ ਰਸਤੇ ਨਹੀਂ ਸਨ, ਕਸ਼ਮੀਰ ਪਹੁੰਚ ਜਾਂਦੇ ਨੇ। ਸਿੱਖ ਦੇ ਮਨ ਦੀ ਭਾਵਨਾ ਹੋਵੇ, ਅਭਲਾਖਾ ਹੋਵੇ, ਅੰਦਰ ਹਿਰਦੇ ਚ ਪ੍ਰੇਮ ਹੋਵੇ, ਹਿਰਦਾ ਪਿਆਰ ਨਾਲ ਪ੍ਰੇਮ ਨਾਲ ਭਰਿਆ ਹੋਵੇ, ਗੁਰੂ ਤਾਂ ਉੱਥੇ ਪਹੁੰਚ ਜਾਂਦਾ। ਹੁਣ ਬੱਚੀ ਦੇ ਮਨ ਦੀ ਇਹ ਪ੍ਰੇਮ ਸੀ, ਅਭਲਾਖਾ ਸੀ, ਸੋ ਸਤਿਗੁਰੂ ਪਾਤਸ਼ਾਹ ਜੀ ਆਪਣਾ ਬਿਰਧ ਜਿਹੜਾ ਉਹਨੂੰ ਨਿਭਾਉਣ ਵਾਸਤੇ ਚੱਲੇ ਹਨ।
ਜਾਤ ਬੀਤ ਕਾ ਤਿਸ ਕਰ ਜੋਈ,
ਜਾਤ ਬੀਤ ਕਾ ਸੰਸਕ੍ਰਿਤ ਦਾ ਸ਼ਬਦ ਹੈ, ਜਿਹਨੂੰ ਆਪਣਾ ਵਿਹੀ ਵੀ ਕਹਿ ਦਿੰਦੇ ਆ, ਗਲੀ ਵੀ ਕਹਿ ਦਿੰਦੇ ਆ, ਉਹ ਜਿਹੜੀ ਗਲੀ ਸੀ ਜਿਹੜੀ ਉਸ ਬੱਚੀ ਦੇ ਘਰ ਵੱਲ ਨੂੰ ਜਾਂਦੀ ਸੀ, ਜਿਹੜਾ ਰਸਤਾ
ਵਿਆਹ ਚਪਲਾਏ ਚਲੇ ਚੈ ਸੋਈ,
ਹੁਣ ਉਸ ਗਲੀ ਦੇ ਵਿੱਚ ਉਸ ਰਸਤੇ ਤੇ ਸਤਿਗੁਰ ਪਾਤਸ਼ਾਹ ਜੀ ਦਾ ਜਿਹੜਾ ਬਲਵਾਨ ਘੋੜਾ ਸੀ ਉਹ ਉਸ ਗਲੀ ਦੇ ਵਿੱਚ ਬੜਾ ਮਸਤ ਹੋਇਆ ਤੁਰਿਆ ਜਾ ਰਿਹਾ ਹੈ।
ਉੱਤੇ ਸਤਿਗੁਰ ਤੈ ਚੱਲ ਆਏ,
ਹੁਣ ਉਧਰੋਂ ਉਹ ਬੇਨਤੀ ਕਰ ਰਹੀ ਹੈ, ਬੱਚੀ ਆਪਣੇ ਨੇਮ ਅਨੁਸਾਰ ਉਹ ਜੁੜੀ ਹੋਈ ਹੈ, ਬੇਨਤੀਆਂ ਕਰ ਰਹੀ ਹੈ ਕਿ ਸਤਿਗੁਰ ਪਾਤਸ਼ਾਹ ਦਰਸ਼ਨ ਦਿਓ, ਤੇ ਇਧਰ ਸਤਿਗੁਰੂ ਪਾਤਸ਼ਾਹ ਜੀ ਨੂੰ ਦਰਸ਼ਨ ਦੇਣ ਵਾਸਤੇ ਇਹਦੇ ਘਰ ਦੇ ਕੋਲ ਆਣ ਪਹੁੰਚੇ ਹਨ।
ਇਸ ਕੇ ਸਦਨ ਜਬੇ ਨੇਰਾਏ,
ਜਦੋਂ ਇਸ ਬੱਚੀ ਦਾ ਘਰ ਨੇੜੇ ਆ ਗਿਆ, ਇਹਦੇ ਘਰ ਦੇ ਨੇੜੇ ਸਤਿਗੁਰ ਪਾਤਸ਼ਾਹ ਪਹੁੰਚ ਗਏ।
ਜੇ ਸਾਚੋ ਗੁਰ ਅੰਤਰ ਜਾਮੀ,
ਹੁਣ ਉਧਰ ਜਿਹੜੀ ਬੱਚੀ ਆ ਉਹ ਦੋਵੇਂ ਹੱਥ ਜੋੜ ਕੇ ਨੇਤਰ ਮੁੰਦੇ ਹੋਏ ਨੇ, ਉਹ ਆਪਣਾ ਉਹਦਾ ਨੇਮ ਸੀ, ਉਹ ਨਿਯਮ ਦੇ ਮੁਤਾਬਕ ਨੇਤਰ ਮੁੰਦੇ ਹੋਏ ਨੇ, ਦੋਵੇਂ ਹੱਥ ਜੁੜੇ ਹੋਏ ਨੇ, ਤੇ ਬੇਨਤੀ ਕੀ ਕਰ ਰਹੀ ਹੈ, ਹੇ ਪਾਤਸ਼ਾਹ ਜੇ ਤੁਸੀਂ ਅੰਤਰ ਜਾਮੀ ਹੋ, ਜੇ ਅੰਤਰ ਜਾਮੀ ਹੋ ਸਤਿਗੁਰੂ ਜੀ,
ਪੂਰੇ ਕਾਮਨਾ ਮਮ ਜਗ ਸਵਾਮੀ,
ਜਗਤ ਦੇ ਸਵਾਮੀ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, फिर अंतर जामी सतगुरु मेरी भी जड़ी कामना वो पूरी कर दियो।
इहां आए दर्शन दिखरावे,
कृपा करो मेनू इथे आके अपने सोने सुंदर दर्शन बख्शो।
मुख मंडल दुति सदन सुहावे,
सोना सोना सुंदर जेड़ा मुख मंडल है ओदी शोभा मेरे घर दे विच भी वधे, तुहाडे आउण दे नाल मेरे घर दी शोभा वध जाए। पातशाह तुहाडा सोना सुंदर मुख है, उस सोने सुंदर मुख दे दीदार करना चाहुंदे आ, तुहाडे आउण दे नाल इस घर दी शोभा भी वध जाणी है।
सुन सतगुर निज श्रोण मजारा,
ते हुण जदों ए बेनती कर रही है बची, ਇਹਦੀ ਬੇਨਤੀ ਨੂੰ ਸਤਿਗੁਰ ਪਾਤਸ਼ਾਹ ਜੀ ਸੁਣ ਕੇ ਕਹਿਣ ਲੱਗੇ,
ਰੋਕ ਤੁਰੰਗਮ ਬਾਕੀ ਉਚਾਰਾ।
ਇਹਦੇ ਘਰ ਦੇ ਕੋਲ ਘੋੜਾ ਰੋਕ ਕੇ ਸਤਿਗੁਰ ਪਾਤਸ਼ਾਹ ਜੀ ਨੇ ਵਾਕ ਉਚਾਰਿਆ, ਬਚਨ ਕੀਤਾ, ਮੁਖੋਂ ਕਹਿਣ ਲੱਗੇ,
ਚਾਹਤ ਪਰਖਿਓ ਜੋ ਗੁਰ ਸਾਚਾ।
ਕਹਿਣ ਲੱਗਾ ਹੇ ਬੱਚਾ, ਕਹਿਣ ਲੱਗੇ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਕਹਿੰਦੇ ਕਿ ਹੇ ਬੇਟਾ, ਜਿਸ ਗੁਰੂ ਦੀ ਪਰਖ ਕਰਨਾ ਚਾਹੁੰਦੀ ਸੀ ਕਿ ਸਤਿਗੁਰੂ ਜੇ ਤੁਸੀਂ ਸੱਚੇ ਹੋ, ਬੇਨਤੀ ਕਰਦੀ ਸੀ ਨਾ, ਜੇ ਤੁਸੀਂ ਸੱਚੇ ਹੋ ਅੰਤਰਜਾਮੀ ਹੋ ਤੇ ਮੇਰੀ ਕਾਮਨਾ ਪੂਰੀ ਕਰੋ। ਤੇ ਕਹਿਣ ਲੱਗੇ ਹੇ ਬੇਟਾ, ਜਿਹੜੇ ਗੁਰੂ ਦੀ ਤੂੰ ਪਰਖ ਕਰਨਾ ਚਾਹੁੰਦੇ ਸੀ, ਗੁਰੂ ਨੂੰ ਸੱਚਾ ਕਰਕੇ ਵੇਖਣਾ ਜਾਣਨਾ ਚਾਹੁੰਦੇ ਸੀ,
ਸੋ ਉੱਠ ਕਰ ਪੁਰਵੋ ਨਿਜ ਆਸਾ।
ਪੁੱਤਰ ਉੱਠ ਕੇ ਉਸ ਗੁਰੂ ਦੇ ਦਰਸ਼ਨ ਕਰ ਲੈ। ਬੇਟਾ ਉਹ ਗੁਰੂ ਤੈਨੂੰ ਦਰਸ਼ਨ ਕਰਨ ਵਾਸਤੇ ਆਣ ਪਹੁੰਚਿਆ, ਜਿਹਦੇ ਕੋਲ ਬੇਨਤੀਆਂ ਕਰ ਰਹੀ ਹੈ, ਉਹ ਗੁਰੂ ਤੇਰੇ ਦਰ ਤੇ ਦਰਵਾਜੇ ਕੋਲ ਖੜਾ ਆ ਕੇ ਦਰਸ਼ਨ ਕਰ ਲੈ।
ਨਿਤ ਚਾਤ ਜਿਸ ਦਰਸ਼ਨ ਪਾਸਾ,
ਨਿਤ ਹਰ ਰੋਜ ਨੇਮ ਬਣਾ ਕੇ ਬੇਨਤੀਆਂ ਕਰਨੀ ਹੈ, ਜਿਸ ਗੁਰੂ ਦੇ ਦਰਸ਼ਨਾਂ ਲਈ ਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਤੂੰ ਬੇਨਤੀ ਕਰਦੀ ਹੈ।
ਤਤ ਛਿਨ ਉੱਠੀ ਧਰੀ ਐ ਲਾਦਾ,
ਜਦੋਂ ਕੰਨਾਂ ਵਿੱਚ ਆਵਾਜ਼ ਪਈ ਤੇ ਤਤ ਛਿਨ ਉਸੇ ਵੇਲੇ ਇਹ ਬੱਚੀ ਉੱਠੀ ਹੈ, ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਹਿਰਦੇ ਚ ਪ੍ਰੇਮ ਵਧਿਆ, ਹਿਰਦੇ ਵਿੱਚ ਉਛਾਲ ਆਇਆ, ਦਰਸ਼ਨ ਕਰਨ ਵਾਸਤੇ ਪਹੁੰਚੀ ਹੈ।
ਸੁੰਦਰ ਬਦਨ ਚੰਦ ਮਾਨਿੰਦਾ,
ਮਾਨੋ ਸਤਿਗੁਰੂ ਪਾਤਸ਼ਾਹ ਜੀ ਦਾ ਸੋਹਣਾ ਸੁੰਦਰ ਬਦਨ ਮੁਖੜਾ ਚੰਦਰਮਾ ਸਮਾਨ ਸੁੰਦਰ ਮੁਖੜਾ ਚਮਕ ਰਿਹਾ ਹੈ।
ਸ੍ਰੀ ਹਰਗੋਬਿੰਦ ਰੂਪ ਬਿਲੰਦਾ,
ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਰੂਪ ਸੰਸਾਰ ਦੇ ਅੰਦਰ ਐਸਾ, ਸਤਿਗੁਰੂ ਪਾਤਸ਼ਾਹ ਜੀ ਦੇ ਸੁਨੇਹੇ ਦੀ ਆਭਾ ਸੀ, ਜਿਹੜਾ ਇੱਕ ਵਾਰੀ ਵੇਖ ਲੈਂਦਾ ਸੀ ਉਹਦਾ ਦਿਲ ਕਰਦਾ ਸੀ ਮੈਂ ਬਾਰ ਬਾਰ ਵੇਖਾਂ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਦੀਦਾਰ ਬਾਰ ਬਾਰ ਕਰਦਾ ਰਹਾਂ, ਤੇਰੇ ਸੁੰਦਰ ਮੁਖੜੇ ਦੇ ਮੈਂ ਬਾਰ ਬਾਰ ਕਰਦਾ ਰਹਾਂ ਦੀਦਾਰ ਪਾਤਸ਼ਾਹ। ਇਹ ਬੇਨਤੀਆਂ ਇਹ ਕਾਮਨਾਵਾਂ ਹਰ ਸਿੱਖ ਰੱਖਦਾ, ਜਿਹੜਾ ਇੱਕ ਵਾਰੀ ਤੱਕ ਲੈਂਦਾ ਉਹ ਸੋਹਣੇ ਸੁੰਦਰ ਮੁਖ ਦੇ ਜਿਹੜੀ ਆਭ ਹੈ ਉਹਨੂੰ ਵੇਖਣ ਦੇ ਲਈ ਪਹੁੰਚੀ ਹੈ।
ਲੋਚਨ ਕੀਨ ਚਕੋਰਨ ਜੋਰਾ,
ਮਾਨੋ ਜਿਹੜੇ ਇਹਦੇ ਨੇਤਰ ਨੇ, ਇਹਨੇ ਨੇਤਰ ਮਾਨੋ ਚਕੋਰ ਦੇ ਨਿਆਈ ਜੋੜਾ ਬਣਾ ਲਿਆ ਹੋਵੇ, ਜਿਵੇਂ ਚਕੋਰ ਟਕਟਕੇ ਲਾ ਕੇ ਚੰਦਰਮਾ ਨੂੰ ਵੇਖਦੀ ਆ ਨਾ, ਉਸੇ ਸਮਾਨ ਆਪਣੀਆਂ ਅੱਖਾਂ ਨੂੰ ਮਾਨੋ ਚਕੋਰਾਂ ਦਾ ਜੋੜਾ ਇਹਨੇ ਬਣਾ ਦਿੱਤਾ, ਟਕਟਕੇ ਲਾ ਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਸੋਹਣੇ ਸੁੰਦਰ ਮੁਖ ਨੂੰ ਵੇਖ ਰਹੀ, ਦੀਦਾਰ ਕਰ ਰਹੀ ਹੈ।
ਹੋਏ ਬਲਿਹਾਰੀ ਜੁਗ ਕਰ ਜੋਰਾ,
ਕਹਿਣ ਲੱਗੇ ਦੋਵੇਂ ਹੱਥ ਜੋੜੇ ਜੋੜ ਕਰਕੇ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਬਲਿਹਾਰ ਬਲਿਹਾਰ, ਸਤਿਗੁਰੂ ਪਾਤਸ਼ਾਹ ਮੇਰੇ ਤੇ ਕਿਰਪਾ ਕੀਤੀ ਹੈ, ਮੇਰੀ ਬੇਨਤੀ ਨੂੰ ਪ੍ਰਵਾਨ ਕਰਕੇ ਮੈਨੂੰ ਦਰਸ਼ਨ ਬਖਸ਼ੇ ਹਨ।
ਅਧਿਕ ਪ੍ਰਸੰਨ ਭਈ ਮਨ ਮਾਈ,
ਹਿਰਦੇ ਦੇ ਅੰਦਰ ਬੜੀ ਪ੍ਰਸੰਨਤਾ ਵਧੀ, ਬਹੁਤ ਪ੍ਰਸੰਨ ਹੋਏ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ।
ਪ੍ਰੇਮ ਅਧਿਕ ਜਾ ਕੇ ਤਨ ਮਾਈ,
ਜਿਸ ਦੇ ਹਿਰਦੇ ਦੇ ਵਿੱਚ ਬਹੁਤ ਪ੍ਰੇਮ ਵਧਿਆ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਹਿਰਦੇ ਵਿੱਚ ਐਸਾ ਪ੍ਰੇਮ ਦਾ ਉਛਾਲਾ ਆਇਆ, ਬਹੁਤ ਪ੍ਰੇਮ ਵਧਿਆ ਇਸ ਬੱਚੀ ਦੇ ਹਿਰਦੇ ਅੰਦਰ।
ਸੀਸ ਨਿਵਾਏ ਬੰਦਨਾ ਠਾਨੀ,
ਦੋਵੇਂ ਹੱਥ ਜੋੜ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਸੀਸ ਨਵਾਇਆ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਉਸ ਬੱਚੀ ਨੇ ਵੰਦਨਾ ਕੀਤੀ ਹੈ।
ਰੁਕੀ ਪ੍ਰੇਮ ਤੇ ਆਏ ਨਬਾਨੀ,
ਹੁਣ ਐਸਾ ਇਹਦਾ ਗੱਚ ਭਰ ਆਇਆ, ਐਸਾ ਪ੍ਰੇਮ ਦਾ ਉਛਾਲਾ ਆਇਆ, ਮੁੱਖ ਤੋਂ ਬਚਨ ਨਹੀਂ ਨਿਕਲਦਾ। ਕਈ ਵਾਰੀ ਐਸਾ ਸਮਾਂ ਬਣ ਆਉਂਦਾ ਜਿਹਦੇ ਨਾਲ ਬਹੁਤ ਸਨੇਹ ਪ੍ਰੇਮ ਹੋਵੇ ਤੇ ਲੰਬੇ ਸਮੇਂ ਬਾਅਦ ਕਿਤੇ ਮਿਲੇ ਤੇ ਗੱਚ ਭਰ ਆਉਂਦਾ, ਮੁੱਖ ਤੋਂ ਬਚਨ ਨਹੀਂ ਨਿਕਲਦਾ। ਹੁਣ ਇਹਦਾ ਵੀ ਗੱਚ ਭਰ ਆਇਆ, ਮੁੱਖ ਤੋਂ ਜਿਹੜੇ ਬਾਣੀ ਉਹ ਰੁਕ ਗਈ, ਇਹਦੇ ਮੁੱਖ ਤੋਂ ਕੋਈ ਬਚਨ ਨਹੀਂ ਨਿਕਲ ਰਿਹਾ।
ਧੰਨ ਗੁਰੂ ਪੂਰਨ ਅਵਤਾਰਾ,
ਕਹਿਣ ਲੱਗੇ ਹੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਧੰਨ ਹੋ, ਧੰਨ ਹੋ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ, ਤੁਸੀਂ ਸੰਸਾਰ ਤੇ ਪੂਰਨ ਅਵਤਾਰ ਆਏ ਹੋ।
ਕਰਿਓ ਸਫਲ ਮੁਝ ਸੰਸੈ ਟਾਰਾ।
ਪਾਤਸ਼ਾਹ ਮੇਰੀ ਬੇਨ ਤੇ ਸੁਣ ਕੇ ਮੇਰਾ ਜੀਵਨ ਸਫਲ ਕਰ ਦਿੱਤਾ। ਮੇਰੇ ਹਿਰਦੇ ਦੇ ਅੰਦਰ ਜਿਹੜਾ ਸੰਸਾ ਬਣਿਆ ਹੋਇਆ ਸੀ ਪਾਤਸ਼ਾਹ, ਉਹ ਸੰਸਾ ਜਿਹੜਾ ਤੁਸੀਂ ਖਤਮ ਕਰ ਦਿੱਤਾ ਹੈ।
ਪੁਰਵੋ ਦਾਸ ਮਨੋਰਥ ਕਨੇ।
ਪਾਤਸ਼ਾਹ ਤੁਸੀਂ ਆਪਣੇ ਦਾਸਾਂ ਦੇ ਜਿਹੜੇ ਮਨੋਰਥ ਨੇ, ਬਿਆਨਤ ਅਨੇਕ ਪ੍ਰਕਾਰ ਦੇ ਮਨੋਰਥ ਨੇ, ਉਹਨਾਂ ਘਣੇ ਮਨੋਰਥਾਂ ਨੂੰ ਪੂਰੇ ਕਰਨ ਵਾਲੇ ਸਮਰੱਥ ਹੋ।
ਕਰੇ ਉਧਾਰਨ ਜਾਏ ਨਗਨੇ।
ਤੇ ਪਾਤਸ਼ਾਹ ਪਤਾ ਨੀ ਕਿੰਨਿਆਂ ਕੋਲੋਂ ਤੁਸੀਂ ਅਨੇਕਾਂ ਨੂੰ ਤਾਰ ਦਿੱਤਾ, ਅਨੇਕਾਂ ਦਾ ਉਧਾਰ ਕਰ ਦਿੱਤਾ, ਉਹਨਾਂ ਦੀ ਗਿਣਤੀ ਗਿਣੀ ਨਹੀਂ ਜਾ ਸਕਦੀ। ਉਹਨਾਂ ਨੂੰ ਕੋਈ ਬਿਆਨ ਕਰਕੇ ਨਹੀਂ ਦੱਸ ਸਕਦਾ, ਜਿਨ੍ਹਾਂ ਦਾ ਤੁਸੀਂ ਆਧਾਰ ਕੀਤਾ ਉਹਨਾਂ ਨੂੰ ਕੋਈ ਗਿਣਤੀ ਮਿਣਤੀ ਕਰਕੇ ਦੱਸ ਨਹੀਂ ਸਕਦਾ।
ਜਸ ਕੋ ਕਰਤ ਰਹੀ ਚਿਰਕਾਲ।
ਬਹੁਤ ਲੰਬਾ ਸਮਾਂ ਇਸੇ ਤਰ੍ਹਾਂ ਨਾਲੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਪਰਸ ਰਹੀ ਹੈ ਤੇ ਨਾਲੇ ਸਤਿਗੁਰੂ ਪਾਤਸ਼ਾਹ ਜੀ ਦਾ ਜਸ ਕਰ ਰਹੀ ਹੈ। ਬੜੇ ਸੁੰਦਰ ਬੋਲ ਬੋਲ ਕੇ ਸਤਿਗੁਰੂ ਪਾਤਸ਼ਾਹ ਜੀ ਦਾ ਜਸ ਕਰਦੀ ਹੈ।
ਚਲੇ ਗੁਰੂ ਸੋ ਭਈ ਨਿਹਾਲ।
ਤੇ ਹੁਣ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ। ਗੁਰੂ ਸਾਹਿਬ ਜੀ ਨੇ ਇਹਨੂੰ ਦਰਸ਼ਨ ਦੇ ਕੇ ਨਿਹਾਲ ਕਰ ਦਿੱਤਾ। ਗੁਰੂ ਸਾਹਿਬ ਜੀ ਅੱਗੇ ਨੂੰ ਚੱਲੇ ਹਨ।
ਚੰਚਲ ਚਾਰੂ ਤੁਰੰਗ ਚਲਾਵਤ।
ਚੰਚਲ ਬਲਵਾਨ ਘੋੜਾ ਜਿਹਨੂੰ ਸਤਿਗੁਰੂ ਪਾਤਸ਼ਾਹ ਜੀ ਤੇਜ ਦੌੜਾਉਂਦੇ ਜਾ ਰਹੇ ਹਨ।
ਦੇਖਤ ਮੁਖ ਨਰ ਨਾਰ ਲੁਭਾਵਤ।
ਜਿੰਨੇ ਵੀ ਰਸਤੇ ਵਿੱਚ ਮਿਲਣ ਵਾਲੇ ਨਰ ਨਾਰੀ ਹਨ, ਉਹ ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਸੁੰਦਰ ਮੁਖੜੇ ਦੀ ਆਭਾ ਵੇਖਦੇ ਤੇ ਵੇਖ ਵੇਖ ਕੇ ਬੜੇ ਹੈਰਾਨ ਰਹਿ ਜਾਂਦੇ, ਅਚੰਭਤ ਹੋ ਜਾਂਦੇ, ਬਾਰ ਬਾਰ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹਨ।
ਸ਼ਾਹ ਸੰਗ ਮਿਲ ਗਮਨੇ ਬਨ ਮੇ।
ਤੇ ਫਿਰ ਜਾ ਕੇ ਬਾਦਸ਼ਾਹ ਜਹਾਂਗੀਰ ਜਿੱਥੇ ਉਡੀਕ ਕਰ ਰਿਹਾ ਸੀ, ਉਹ ਬਾਦਸ਼ਾਹ ਜਹਾਂਗੀਰ ਨੂੰ ਮਿਲੇ, ਮਿਲ ਕੇ ਜੰਗਲ ਵੱਲ ਚਲੇ ਗਏ।
ਕਰਤ ਅਖੀਰਨ ਬਾਚਿਤ ਮਨ ਮੇ।
ਤੇ ਹੁਣ ਜਾ ਕੇ ਮਨ ਭਾਉਂਦਾ ਜੰਗਲ ਵਿੱਚ ਫਿਰ ਕੇ ਸਤਿਗੁਰੂ ਪਾਤਸ਼ਾਹ ਜੀ ਬਾਦਸ਼ਾਹ ਦੇ ਨਾਲ ਮਿਲ ਕੇ ਸ਼ਿਕਾਰ ਕਰਨ ਲੱਗੇ।
ਸ਼ੂਕਰ ਸਸਾ ਕੁਰੰਗ ਹਰਾਏ।
ਸੂਰ ਸਹੇ ਹਿਰਨ ਜਿਹੜੇ ਸਨ ਇਹਨਾਂ ਨੂੰ ਭਜਾਉਣਾ ਕੀਤਾ, ਇਹਨਾਂ ਨੂੰ ਅੱਗੇ ਭਜਾ ਕੇ ਜਿਹੜਾ, ਕਿਉਂਕਿ ਬੜੇ ਤੇਜ ਦੌੜਦੇ ਨੇ, ਪਰ ਗੁਰੂ ਸਾਹਿਬ ਜੀ ਦਾ ਚੰਚਲ ਬਲਵਾਨ ਘੋੜਾ ਬੜਾ ਤੇਜ ਦੌੜਦਾ, ਇਸ ਤਰ੍ਹਾਂ ਦੌੜਾ ਕੇ ਇਹਨਾਂ ਨੂੰ ਹਰਾਉਣਾ ਕੀਤਾ ਹੈ।
ਸਵਾਨ ਅਰਚੀ ਤੇ ਛੋਰ ਗਹਾਏ।
ਜਿਹੜੇ ਸ਼ਿਕਾਰੀ ਕੁੱਤੇ ਸਨ ਜਾਂ ਚੀਤੇ ਸਨ ਉਹਨਾਂ ਨੂੰ ਮਗਰ ਛੱਡ ਕੇ ਇਹਨਾਂ ਨੂੰ ਪਕੜਿਆ ਹੈ।
ਅਭਿਲਾਖਤ ਫਿਰ ਬਨ ਕੇ ਮਈਆ।
ਇਸ ਪ੍ਰਕਾਰ ਦੇ ਨਾਲ ਮਨ ਭਾਉਂਦਾ ਜਿਹੜਾ ਮਨ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਫਿਰ ਕਰਕੇ ਜੰਗਲ ਵਿੱਚ ਜਿਹੜਾ ਹੈ ਸਤਿਗੁਰੂ ਪਾਤਸ਼ਾਹ ਬਾਦਸ਼ਾਹ ਨਾਲ ਸ਼ਿਕਾਰ ਕਰ ਰਹੇ ਹਨ।
ਹਟੇ ਨਗਰ ਕੋ ਹਰਖ ਉਮਈਆ।
ਇਸ ਪ੍ਰਕਾਰ ਦੇ ਨਾਲ ਕੁਝ ਸਮਾਂ ਜੰਗਲ ਵਿੱਚ ਫਿਰ ਕੇ ਇਸ ਜਗਤ ਦੇ ਮਾਹੀ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਫਿਰ ਬਾਦਸ਼ਾਹ ਨਾਲ ਮਿਲ ਕੇ ਵਾਪਸ ਆ ਗਏ।
ਨਿਜ ਡੇਰੇ ਮੈਂ ਆਨ ਬਿਰਾਜੇ।
ਜਿੱਥੇ ਸਤਿਗੁਰੂ ਪਾਤਸ਼ਾਹ ਜੀ ਦਾ ਨਿਵਾਸ ਸੀ, ਜਿੱਥੇ ਕੋਈ ਡੇਰਾ ਕੀਤਾ ਹੋਇਆ ਸੀ, ਉੱਥੇ ਸਤਿਗੁਰੂ ਪਾਤਸ਼ਾਹ ਜੀ ਆ ਕੇ ਰੁਕੇ ਹਨ।
ਜਸ ਬਿਸਤਰਤ ਪਇਓ ਤਿਸ ਦੇਸ਼।
ਹੁਣ ਸਾਰੇ ਦੇਸ਼ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਜਸ ਜਿਹੜਾ ਉਹ ਫੈਲਿਆ ਹੈ।
ਦਿਨ ਪ੍ਰਤ ਸੰਗਤ ਆਏ ਵਿਸ਼ੇਸ਼।
ਦਿਨ ਪ੍ਰਤੀ ਦਿਨ ਬਹੁਤ ਵੱਡੀ ਗਿਣਤੀ ਦੇ ਵਿੱਚ ਜਿੱਥੇ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਦੀ ਮਹਿਮਾ ਜਸ ਫੈਲਦਾ, ਸੰਗਤਾਂ ਸੁਣਦੀਆਂ ਦੂਰ ਦਰਾਜ ਦੇ ਇਲਾਕੇ ਤੋਂ ਚੱਲ ਕੇ ਬੇਅੰਤ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਪਹੁੰਚਦੀਆਂ ਹਨ।
ਦਾਸਨ ਕਰੇ ਕਾਮਨਾ ਪੂਰੀ।
ਜਿਹੜੇ ਕੋਈ ਦਾਸ ਸੇਵਕ ਮਨ ਅੰਦਰ ਕਾਮਨਾ ਲੈ ਕੇ ਆਉਂਦੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਬਸ ਹੈ ਕਾਮ ਧੇਨਾ, ਆਉਣ ਵਾਲਿਆਂ ਦੀਆਂ ਸਾਰੀਆਂ ਕਾਮਨਾਵਾਂ ਸਤਿਗੁਰੂ ਪਾਤਸ਼ਾਹ ਪੂਰੀਆਂ ਕਰਦੇ।
ਜਗ ਮੈਂ ਸੁਣ ਇਹ ਕੀਰਤ ਰੂਰੀ।
ਤੇ ਸਤਿਗੁਰੂ ਪਾਤਸ਼ਾਹ ਜੀ ਦੀ ਸੋਹਣੀ ਸੁੰਦਰ ਜਿਹੜੀ ਸੋਭਾ ਹੈ, ਜਿਹੜਾ ਜਸ ਹੈ, ਉਹ ਜਗਤ ਨੇ ਸਾਰੇ ਨੇ ਸੁਣਿਆ ਹੈ।
ਸੇਵਕ ਨਏ ਅਨੇਕ ਸੁਜਾਨੇ।
ਬੜੇ ਨਵੇਂ ਨਵੇਂ ਜਿਹੜੇ ਸਿਆਣੇ ਸੇਵਕ ਚੱਲ ਕੇ ਗੁਰੂ ਪਾਤਸ਼ਾਹ ਜੀ ਦੇ ਕੋਲ ਸੇਵਕ ਬਣ ਕੇ ਆਉਂਦੇ।
ਆਵਤ ਦਰਸ਼ਨ ਕੋ ਸੁਖ ਮਾਨੇ।
ਨਵੇਂ ਜਿਹੜੇ ਗੁਰੂ ਕੇ ਸਿੱਖ ਸੇਵਕ ਬਣਦੇ, ਸਿੱਖੀ ਧਾਰਨ ਕਰਦੇ, ਉਹ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਸੁੱਖ ਨੂੰ ਮਾਣਦੇ ਹਨ।
ਲੇ ਗੁਰ ਤੇ ਪਗ ਪਾਹੁਲ ਕਨੇ।
ਤੇ ਫਿਰ ਗੁਰੂ ਪਾਤਸ਼ਾਹ ਜੀ ਦੇ ਕੋਲੋਂ ਪਗ ਪਾਹੁਲ ਚਰਨਾ ਅੰਮ੍ਰਿਤ ਲੈ ਕੇ ਗੁਰੂ ਕੀ ਸਿੱਖੀ ਪ੍ਰਾਪਤ ਕਰਦੇ।
ਉਪਦੇਸ਼ੇ ਦਾਸਨ ਹਿਤ ਸਨੇ।
ਤੇ ਹੁਣ ਆਪਣੇ ਦਾਸਾਂ ਨੂੰ ਸੇਵਕਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਉਪਦੇਸ਼ ਨਿਰਮਲ ਉਪਦੇਸ਼ ਬਖਸ਼ਦੇ ਹਨ।
ਸੁਣ ਕਰ ਸੁਜਸ ਸੁਜਨ ਹਰ ਖਾਵੇ।
ਤੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਸਜਾਚ ਗੁਰੂ ਕੀਆਂ ਸਿੱਖ ਸੰਗਤਾਂ ਸੁਣਦੀਆਂ ਤੇ ਸੁਣ ਕਰਕੇ ਸਾਰੇ ਬੜੇ ਪ੍ਰਸੰਨ ਹੁੰਦੇ ਹਨ।
ਨਿੰਦਕ ਚੰਦੂ ਆਦ ਦੁੱਖ ਪਾਵੇ,
ਪਰ ਉਧਰ ਜਿਹੜਾ ਚੰਦੂ ਹੈ ਨਿੰਦਕ ਗੁਰੂ ਘਰ ਦਾ ਦੁਖੀ। ਹੁਣ ਗੁਰੂ ਕੇ ਗੁਰੂ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਗੁਰੂ ਦਾ ਜਸ ਸੁਣਦੀਆਂ, ਗੁਰੂ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਦੀ ਸੋਭਾ ਕਰਦੀਆਂ, ਖੁਸ਼ੀਆਂ ਮਾਣਦੀਆਂ, ਸੁੱਖ ਪ੍ਰਾਪਤ ਕਰਦੀਆਂ। ਦੂਜੇ ਪਾਸੇ ਜਿਹੜਾ ਚੰਦੂ ਨਿੰਦਕ ਦੁਖੀ ਹੈ, ਉਹ ਸਤਿਗੁਰ ਪਾਤਸ਼ਾਹ ਜੀ ਦਾ ਜਸ ਵੇਖ ਕੇ ਬੜਾ ਦੁਖੀ ਹੁੰਦਾ ਹੈ।
ਕਰੇ ਮੇਲ ਕੋ ਸ਼ਾਹ ਕਨੇਰੇ,
ਹੁਣ ਉਹ ਵੇਖਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਤਾਂ ਬਹੁਤ ਜ਼ਿਆਦਾ ਪਿਆਰ ਵੱਧ ਰਿਹਾ ਬਾਦਸ਼ਾਹ ਦੇ ਨਾਲ, ਬਾਦਸ਼ਾਹ ਦੀ ਬੜੀ ਨੇੜਤਾ ਹੋ ਗਈ ਹੈ ਗੁਰੂ ਸਾਹਿਬ ਦੇ ਨਾਲ।
ਕਬ ਹਕਾਰ ਕੈ ਆਵਤ ਡੇਰੇ,
ਹੁਣ ਕਦੇ ਤਾਂ ਉਹ ਆਪਣੇ ਕੋਲ ਬੁਲਾ ਲੈਂਦਾ ਗੁਰੂ ਸਾਹਿਬ ਜੀ ਨੂੰ, ਤੇ ਕਦੀ ਆਪ ਚੱਲ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਕੋਲ ਆਉਂਦਾ ਹੈ।
ਦਰਬ ਅਕੂਰ ਬਸਤਰ ਬੋ ਮੋਲ,
ਬੜੇ ਬੜੇ ਬਹੁਤ ਵੱਡਾ ਜਿਹੜਾ ਧਨ ਹੈ, ਬਹੁਤ ਵੱਡੇ ਗਿਣਤੀ ਵਿੱਚ ਧਨ ਭੇਟਾ ਕਰਦਾ। ਬਸਤਰ ਬਹੁ ਮੋਲ, ਬੜੇ ਕੀਮਤੀ ਜਿਹੜੇ ਵਸਤਰ ਨੇ ਉਹ ਗੁਰੂ ਸਾਹਿਬ ਜੀ ਨੂੰ ਭੇਟਾ ਕਰਦਾ ਹੈ।
ਅਰਪੈ ਹੈ ਜੋ ਦੇਸ਼ਨ ਟੋਲੇ,
ਬੜੇ ਬੜੇ ਦੇਸ਼ਾਂ ਵਿੱਚ ਫਿਰ ਕੇ ਜਿਹੜੀ ਚੰਗੀ ਨਸਲ ਦੇ ਘੋੜੇ ਨੇ, ਬੜੇ ਬੜੇ ਦੇਸ਼ਾਂ ਵਿੱਚ ਫਿਰ ਕੇ ਜਿਹੜੇ ਖਰੀਦ ਕੇ ਲਿਆਈ ਦੇ ਨੇ, ਉਹ ਚੰਗੀ ਨਸਲ ਦੇ ਜਿਹੜੇ ਘੋੜੇ ਹਨ ਉਹ ਵੀ ਗੁਰੂ ਸਾਹਿਬ ਜੀ ਨੂੰ ਭੇਟ ਕਰਦਾ ਹੈ ਬਾਦਸ਼ਾਹ।
ਇਸ ਬਿਦ ਕੇਤਕ ਦਿਵਸ ਬਿਤਾਏ,
ਇਸ ਪ੍ਰਕਾਰ ਦੇ ਨਾਲ ਕਈ ਦਿਨ ਦਾ ਸਮਾਂ ਜਿਹੜਾ ਇੱਥੇ ਰਹਿ ਕਰਕੇ ਬਤੀਤ ਕੀਤਾ।
ਨਗਰ ਆਗਰੇ ਥਿਰ ਸੁਖ ਪਾਏ,
ਆਗਰੇ ਨਗਰ ਦੇ ਵਿੱਚ ਰਹਿ ਕੇ ਸੁਖ ਪਾਉਣਾ ਕੀਤਾ। ਕੁਝ ਸਮਾਂ ਸਤਿਗੁਰੂ ਪਾਤਸ਼ਾਹ ਜੀ ਇੱਥੇ ਰੁਕੇ ਹਨ, ਤੇ ਇਧਰ ਜਿਹੜਾ ਚੰਦੋ ਦੁਸ਼ਟ ਹੈ, ਦੁਖੀ ਹੈ ਗੁਰੂ ਘਰ ਦਾ ਨਿੰਦਕ, ਹੁਣ ਗੁਰੂ ਸਾਹਿਬ ਜੀ ਦੀ ਸੋਭਾ ਉਹਦੇ ਕੋਲੋਂ ਜਰੀ ਨਹੀਂ ਜਾਂਦੀ। ਹੁਣ ਉਹ ਮਨ ਦੇ ਅੰਦਰ ਗਿਣਤੀਆਂ ਗਿਣਦਾ ਕਿ ਕਿਤੇ ਇਹ ਨਾ ਹੋਵੇ ਬਾਦਸ਼ਾਹ ਪਕੜਾ ਕੇ ਮੈਨੂੰ ਮਰਵਾ ਦੇਵੇ, ਤੇ ਕਿਉਂ ਨਾ ਮੈਂ ਕੋਈ ਐਸੀ ਕੋਈ ਵਿਉਂਤ ਕਢਾ ਜਿਹਦੇ ਨਾਲ ਬਾਦਸ਼ਾਹ ਦੀ ਤੇ ਗੁਰੂ ਸਾਹਿਬ ਦੀ ਦੂਰੀ ਪੈ ਜਾਵੇ, ਜਾਂ ਗੁਰੂ ਸਾਹਿਬ ਜੀ ਨੂੰ ਕਾਰਾਗ੍ਰਹਿ ਗਵਾਲੀਅਰ ਦੇ ਕਿਲੇ ਵਿੱਚ ਭੇਜਦਿਆਂ ਹੁਣ ਨਜ਼ੂਮੀ ਨੂੰ ਮਿਲ ਕੇ ਕਿਵੇਂ ਵਿਉਂਤ ਮਨਾਉਂਦਾ ਹੈ, ਇਹ ਆਪ ਜੀ ਅਗਲੇਰੇ ਪ੍ਰਕਰਨ ਅੰਦਰ ਸਰਵਣ ਕਰੋਗੇ।